ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਅਧਿਆਇ ਚੌਥਾ, ਸ਼੍ਰੀ ਗੁਰੂ ਜੀ ਦਾ ਅਵਤਾਰ ਧਾਰਨਾ, ਉਤਸ਼ਾਹ ਅਤੇ ਨਾਮ ਰੱਖਣਾ। ਕਵਿਤ ਅੰਧ ਜੋ ਬਦਰ ਪਿੰਗ ਨਗਨ ਮ੍ਰਿਤਕ ਛੰਦ, ਰੁਕਤ ਅਪਾਰਥ ਕੀ ਸਮਝ ਨਾ ਆਵੇ। ਇਹ ਕਵੀ ਜੀ ਆਪਣੀ ਨਿਮਰਤਾ ਦੱਸ ਰਹੇ ਹੈ। ਕਹਿ ਰਹੇ ਪਿਆਂਦ ਜੋ ਬਦਰ ਪਿੰਗ ਨਗਨ ਮ੍ਰਿਤਕ ਛੰਦ, ਕਹਿੰਦੇ ਮੈਨੂੰ ਜਿਹੜੀ ਕਵਿਤਾ ਰਚ ਰਿਹਾ ਉਹਦੇ ਜਿਹੜੇ ਦੋਸ਼ ਪੈ ਰਹੇ ਆ, ਜਿਸ ਤਰ੍ਹਾਂ ਅੰਧ ਅੰਨੀ ਆ, ਬਦਰ ਮੈਨੇ ਬੋਲੀ ਹੈ, ਪਿੰਗ ਪਿੰਗਲੀ ਹੈ, ਨਗਨ ਨੰਗੀ ਹੈ, ਮ੍ਰਿਤਕ ਮਰੀ ਹੋਈ ਹੈ, ਅਤੇ ਛੰਦ ਅਤੇ ਜਿਹੜੀ ਪੁਨਰੁਕਤੀ ਹੈ, ਰੁਕਤੀ ਯੁਗਤੀ, ਹਾਂਜੀ, ਉਹਨੂੰ ਦੁਹਰਾਉਣਾ, ਹਾਂਜੀ, ਵਾਰ ਵਾਰ ਅਰਥਹੀਣਤਾ ਜਿਹੜੀ ਆ, ਅਪਾਰਵ ਅਪਾਰਥ ਕੀ ਸਮਝ ਨਾ ਆਵੇ, ਕਈ ਸਹੀ ਅਰਥ ਜਿਹੜਾ ਉਹਦੀ ਮੈਨੂੰ ਸਮਝ ਨਹੀਂ ਆਉਂਦੀ। ਕਿੱਡੇ ਵੱਡੇ ਵਿਦਵਾਨ ਆ ਪਰ ਨਿਮਰਤਾ ਕਿੰਨੀ ਦੱਸ ਰਿਹਾ ਆ, ਇਹ ਜਿਹੜੇ ਅਰਥ ਆ ਉਹਨਾਂ ਦੀ ਵੀ ਸਮਝ ਨਹੀਂ ਆਉਂਦੀ। ਪੁਨਰੁਕਤੋਂ ਦਾ ਵਾਰ ਵਾਰ ਕਿਸੇ ਚੀਜ਼ ਨੂੰ ਦੁਹਰਾਉਣਾ, ਬੈਰ ਦੇਸ਼ ਕਾਲਗਨ ਅਗਨ ਨਵੋਂ ਹੀ ਰਸ, ਔਰ ਬਿਬਥਾ ਅਲੰਕਾਰ ਹੂੰ ਕੋ ਭੇਦ ਨਹੀਂ ਪਾਵੇ। ਇਹ ਦੇਸ਼ ਕਾਲ ਸਮਾਂ ਅਤੇ ਬੈਰ ਗਾਣਾ ਗਨ ਹੁੰਦੇ ਆ ਪਿੰਗਲ ਦੇ, ਨੌ ਰਸ ਜਿਹੜੇ ਆ, ਅਤੇ ਜਿਹੜੇ ਫੇ ਆਪਣੇ ਬਿਵਧ ਥਾ, ਭਿੰਨ ਭਿੰਨ ਜੁਦੇ ਜੁਦੇ ਪ੍ਰਕਾਰ ਦੇ ਅਲੰਕਾਰ ਆ, ਇਹਨਾਂ ਦਾ ਭੇਦ ਵੀ ਨਹੀਂ ਪਾ ਰਿਹਾ ਹਾਂ। ਉਹ ਗੁਣ ਹੈ ਨਾ ਮੈਂ ਭਨਤ ਮੱਧ ਜਾਨੋ ਮਨ, ਗੁਣਿਨ ਹਾਸ ਯੋਗ ਅਟ ਪਟੀ ਜਾਵੇ। ਮੇਰੇ ਕਈ ਕੋਈ ਕਹਿੰਦੇ ਗੁਣ ਨੇ, ਮੇਰੇ 'ਚ ਕੋਈ ਗੁਣ ਹੈ ਨਹੀਂ, ਮੇਰੀ ਜਿਹੜੀ ਕਵਿਤਾ ਆ, ਉਹ ਗੁਣ ਹੈ ਨਾ ਮੈਂ ਭਨਤ ਮੱਧ, ਇਹ ਗੁਣਵਾਨ ਸੱਜਣੋ ਮੈਂ ਇਹ ਗੱਲ ਕਹਿ ਰਿਹਾ, ਇਸ ਕਰਕੇ ਮੇਰੀ ਕਵਿਤਾ 'ਚ ਕੋਈ ਗੁਣ ਨਹੀਂ, ਇਹ ਗੁਣੀਓ ਇਹ ਗੱਲ ਮੈਂ ਆਪ ਕਹਿ ਰਿਹਾ। ਤੁਸੀਂ ਜਾਣਦੇ ਹਾਂ ਕਿ ਮੇਰੀ ਜਿਹੜੀ ਕਵਿਤਾ ਹਾਸ ਯੋਗ ਆ, ਅਟਪਟੀ ਹੈ ਅਤੇ ਹਾਸੋਹੀਣੀ ਆ, ਹਾਂਜੀ, ਏਕ ਗੁਣ ਜਾਵੇਂ ਸੋ ਵਿਦ ਸ਼੍ਰੁਤ ਸੰਤ ਸੁਣੋ, ਸਤਿਗੁਰੂ ਕੀਰਤ ਸੋ ਨਿਰਮਲ ਭਾਵੇ। ਕਹਿੰਦੇ ਵੀ ਇੱਕ ਗੱਲ ਜ਼ਰੂਰ ਆ, ਇਹ 'ਚ ਇੱਕ ਗੁਣ ਅਵੱਸ਼ ਹੈਗਾ, ਇਹ ਸੰਤ ਜਨੋ ਮਹਾਤਮਾ ਜਨੋ ਵਿਦਵਾਨ ਪੁਰਸ਼ੋ, ਕਿ ਇਹਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੀ ਵਡਿਆਈ ਜਿਹੜੀ ਹੈ ਬੜੀ ਪਵਿੱਤਰ ਆ, ਮਨ ਨੂੰ ਭਾਉਣ ਵਾਲੀ ਆ, ਇਹ ਮਨ ਨੂੰ ਚੰਗੀ ਲੱਗਣ ਵਾਲੀ। ਮੇਰੇ 'ਚ ਕੋਈ ਗੁਣਤ ਨਹੀਂ, ਮੈਂ ਕਹਿ ਰਿਹਾ ਆਪੇ, ਮੈਂ ਮੱਧ ਮੈਨੇ ਮੇਰੇ ਵਿੱਚ ਕੋਈ ਗੁਣ ਨਹੀਂ, ਐਸਾ ਜਾਣ ਲਓ ਆਪਣੇ ਮਨ 'ਚ ਮੈਂ ਗੁਣਿਓ ਜਿਹੜੀ ਮੇਰੀ ਕਵਿਤਾ ਹਾਸੇ ਯੋਗ ਆ, ਅਟਪਟੀ ਟੇਢੀ ਫੇਢੀ ਹੈ, ਪਰ ਇੱਕ ਗੁਣ ਜ਼ਰੂਰ ਵਿਦਤ ਪ੍ਰਗਟ ਆ, ਹੈਂ, ਸਰੋਤ ਸੰਤ ਸੁਣੋ, ਸਰੋਤਿਓ ਅਤੇ ਸੰਜਨ ਸੁਣੋ, ਸਤਿਗੁਰੂ ਦੀ ਜਿਹੜੀ ਕੀਰਤੀ ਵਡਿਆਈ ਆ ਉਹ ਨਿਰਮਲ, ਉਹ ਤੁਹਾਨੂੰ ਜ਼ਰੂਰ ਭਾਵੇਗੀ, ਚੰਗੀ ਲੱਗਣ ਵਾਲੀ ਆ। ਦੋਹਰਾ, ਨੋਰਾ ਸੁਰਸਰ ਬੱਕਰਗਤ ਗੁਣੀ ਨ ਔਗਨ ਜਾਨ। ਕਹਿੰਦੇ ਨੋਰਾ ਸੁਰਸਰੀ ਜਿਹੜਾ ਗੰਗਾ ਦਾ ਪ੍ਰਵਾਹ ਆ, ਨੋਰਾ ਮੈਨੇ ਬਿੰਗਾ ਟੇਢਾ ਚੱਲਦਾ ਆ, ਇਹ ਕਹਿੰਦੇ ਕੋਈ ਗੁਣ ਔਗਣ ਨਹੀਂ ਹੈ, ਸਿਆਣੇ ਬੰਦੇ ਜਾਣਦੇ ਆ। ਸਾਦਰ ਸੋ ਤੇ ਮੈਂ ਸਦਾ ਕਰਾ ਹੈ ਪਾਨ ਇਸ਼ਨਾਨ, ਜਿਹੜੇ ਸਿਆਣੇ ਲੋਕ ਆ ਬੜੇ ਸਤਿਕਾਰ ਨਾਲ ਗੰਗਾ ਜੀ ਦਾ ਇਸ਼ਨਾਨ ਕਰਦੇ ਆ ਅਤੇ ਉਹਦੇ ਪਵਿੱਤਰ ਜਲ ਨੂੰ ਪੀਂਦੇ ਵੀ ਹੈ, ਕੋਈ ਦੇ ਔਗਣਾਂ ਨੂੰ ਨਹੀਂ ਚਿਤਾਰਦੇ ਹਨ। ਸਾਦਰ ਸੋ ਤੇ ਮੈਂ ਸਦਾ ਕਰ ਹੈ ਪਾਨ ਇਸ਼ਨਾਨ, ਸਾਦਰ ਨਾਲ ਪਾਨ ਪੀਂਦੇ ਵੀ ਆ, ਇਸ਼ਨਾਨ ਵੀ ਕਰਦੇ ਆ। ਇਹ ਨਹੀਂ ਪਿਓ ਟੇਢੀ ਚੱਲ ਰਹੇ ਆ। ਸ਼੍ਰੀ ਬਾਲਾ ਸੰਦਰ ਵਾਚ ਉੱਥੇ ਤੇ ਭਾਈ ਸੰਤੋਖ ਸਿੰਘ ਨੇ ਬਚਨ ਕੀਤਾ। ਹੁਣ ਭਾਈ ਬਾਲਾ ਜੀ ਨੇ ਜੋ ਬਚਨ ਕੀਤੇ ਆ ਅਤੇ ਉਹਨਾਂ ਦੇ ਮੁੱਖ ਦੁਆਰਾ ਉਹ ਕਾਵਿ ਰਚਨਾ 'ਚ ਕਹਿ ਰਿਹਾ। ਉਹਨੇ ਤਾਂ ਵਾਰਤਕ 'ਚ ਸੁਣਾਏ ਸੀ ਨਾ। ਚੋ ਭਾਈ ਕਹਿ ਬਾਲਾ ਸ਼੍ਰੀ ਅੰਗਦ ਸੁਣੀਏ। ਭਾਈ ਬਾਲਾ ਜੀ ਕਥਨ ਕਰ ਰਿਹਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਸੁਣੋ। ਸ਼੍ਰੀ ਗੁਰੂ ਕਥਾ ਬਿਮਲ ਗੁਣ ਗਣਿਆ। ਇਹ ਮਾਰੇ ਦੀ ਕਥਾ ਬਿਮਲ ਬੜੀ ਨਿਰਮਲ ਆ, ਔਰ ਇਸ ਨੂੰ ਸੁਣੀਏ ਅਤੇ ਵਿਚਾਰੀਏ। ਗੁਣ ਗੁਣੀਏ, ਹਾਂਜੀ ਬੜੀ ਗੁਣਾਂ ਦੇ ਸਹਿਤ ਆ, ਇਹਨੂੰ ਗੁਣੀਏ ਵਿਚਾਰੀਏ। ਭਾਈ ਹੋਰ ਨਿਜਦਾਸ ਬੁਲਾਇਆ, ਸਵੇਰਾ ਹੋ ਗਿਆ ਅਤੇ ਫਿਰ ਆਪਣੇ ਦਾਸ ਨੂੰ ਬੁਲਾਇਆ। ਦੇਵਰ ਸਦਨ ਜਾ ਤੂੰ ਤਾਇਆ। ਮਹਿਤਾ ਸਾਹਿਬ ਜੀ ਨੇ ਆਪਣੇ ਨੌਕਰ ਨੂੰ ਬੁਲਾਇਆ ਅਤੇ ਕਹਿਣ ਲੱਗੇ, ਤੂੰ ਛੇਤੀ ਦੇਵਰ ਜਿਹੜਾ ਬ੍ਰਾਹਮਣ ਉਹਦੇ ਸਦਨ ਉੱਥੇ ਤੂੰ ਜਲਦੀ ਜਾਣਾ ਕਰ। ਤਾਇਆ ਮੈਨੇ ਜਾਣਾ ਕਰ। ਦੈਵਕ ਜੋ ਹਰਦਿਆਲ ਪ੍ਰਵੀਨ, ਜਿਹੜਾ ਦੈਵਕ ਜੋਤਸ਼ੀ ਪੰਡਿਤ ਹਰਦਿਆਲ ਬੜਾ ਸਿਆਣਾ ਹੈ। ਅਨੂ ਤਾਂ ਹੀ ਬਲੰਬਹੀਨ, ਬਲੰਬ ਦੇਰੀ ਤੋਂ ਬਿਨਾਂ ਉਹਨੂੰ ਲੈ ਆਓ। ਸੰਤ ਦਾਸ ਦਿਜ ਸਦਨ ਸੋ ਜਾਏ। ਉਹ ਸੁਣ ਕੇ ਦਾਸ ਦਿਜ ਚਾਹੀਦਾ ਸੀ, ਗਲਤ ਛੱਪ ਗਿਆ। ਉਹ ਫਿਰ ਬ੍ਰਾਹਮਣ ਦੇ ਘਰ ਵਿੱਚ ਚਲੇ ਗਿਆ। ਦਰ ਪਰ ਤਿਸ਼ਟ ਗੁਹਾਰ ਸੁਣਾਈ। ਘਰ ਦੇ ਉੱਤੇ ਦਰਵਾਜ਼ੇ 'ਤੇ ਤਿਸ਼ਟ ਮੈਨੇ ਇਸਤ ਹੋ ਕੇ ਬ੍ਰਾਹਮਣ ਨੂੰ ਗੁਹਾਰ ਮੈਨੇ ਆਪਣੀ ਆਵਾਜ਼ ਸੁਣਾਈ। ਭਾਵ ਆਵਾਜ਼ ਮਾਰੀ ਕਿ ਪੰਡਿਤ ਜੀ ਮਹਾਰਾਜ ਚੌਪੀ ਸ਼ੁਰਤ ਵਾ ਬਚਨ ਬਿਪਰ ਹਰਦਿਆਲਾ। ਬਚਨ ਸੁਣਿਆ ਪੰਡਿਤ ਹਰਦਿਆਲ ਜੀ ਨੇ। ਆਲੇ ਦਰ ਨਿਕਸੋ ਤਤਕਾਲਾ, ਘਰ ਦਾ ਜਿਹੜਾ ਦਰਵਾਜ਼ਾ ਸੀ ਉਹ ਤੋਂ ਛੇਤੀ ਬਾਹਰ ਆਏ। ਦੇ ਜੋ ਕਾਲੂ ਮੁਝੇ ਪਠਾਇਆ, ਕਹਿਣ ਲੱਗੇ ਹੇ ਪੰਡਿਤ ਜੀ ਮੈਨੂੰ ਮਹਿਤਾ ਸਾਹਿਬ ਜੀ ਨੇ ਤੁਹਾਡੇ ਕੋਲ ਭੇਜਿਆ ਹੈ। ਚਲੋ ਆਪ ਤਤਕਾਲ ਬੁਲਾਇਆ, ਆਪ ਜੀ ਚਲੋ ਛੇਤੀ ਬੁਲਾਇਆ ਹੈ। ਕਹਿ ਦੇ ਜੋ ਹਾਂ ਆਵੋ ਕਰ ਪੂਜਾ। ਉਹ ਨਿਰਾ ਪੱਤਰੀਆਂ ਦੇਖ ਕੇ ਪੈਸੇ ਬਟੋਰਨ ਵਾਲਾ ਨਹੀਂ, ਕਮਾਈ ਵਾਲਾ ਸੀ। ਪੰਡਿਤ ਜੀ ਨੇ ਕਿਹਾ ਕਿ ਮੈਂ ਪੂਜਾ ਕਰਕੇ ਆਵਾਂਗਾ। ਬਾਹਰ ਕਰੋ ਨੇ ਕਾਰਜ ਦੂਜਾ, ਪੂਜਾ ਤੋਂ ਬਾਅਦ ਫਿਰ ਦੂਜਾ ਹੋਰ ਕੋਈ ਕਾਰਜ ਨਹੀਂ ਕਰਾਂਗਾ। ਸੁਣ ਉੱਤਰ ਕੋ ਤੇਸ਼ਨ ਦਾਸਾ। ਉਹਦਾ ਉੱਤਰ ਸੁਣ ਕੇ ਨੌਕਰ ਜਿਹੜਾ ਸੀ ਕਾਲੂ ਪਾਸ ਕਰੀ ਅਰਦਾਸਾ, ਮਹਿਤਾ ਜੀ ਕੋ ਆ ਗਿਆ। ਅਰਦਾਸ ਬੇਨਤੀ ਕੀਤੀ, ਘਟੀ ਪਾਂਚ ਲਓ ਅਰਣਾ ਕਰਕੇ। ਪੰਜ ਘੜੀਆਂ ਉਹ ਅਰਣਾ ਕਰਕੇ ਪੂਜਾ ਕਰਕੇ ਆਇਓ ਦਿਜ ਸ਼ੁਭ ਸਗਨ ਵਿਚਰ ਕੇ। ਪੰਜ ਘੜੀਆਂ ਢਾਈ ਘੰਟੇ ਬਣ ਗਏ, ਕਾਫੀ ਟਾਈਮ ਲਾਉਂਦਾ ਸੀ ਨਾ। ਉਹ ਸ਼ੁਭ ਸਗਨ ਵਿਚਾਰ ਕੇ ਆਇਆ ਬ੍ਰਾਹਮਣ। ਕਾਲੂ ਕੋ ਸਵਸਤੈਨ ਸੁਣਾਇਓ। ਮਹਿਤਾ ਜੀ ਨੂੰ ਆ ਕੇ ਸਵਸਤੈਨ ਆਸ਼ੀਰਵਾਦ ਸੁਣਾਈ। ਪਿਖ ਉਸ਼ਾਹ ਕੋ ਔਰ ਹਲਸਾਇਓ। ਉਹਦਾ ਉਤਸ਼ਾਹ ਦੇਖ ਕੇ ਬਹੁਤ ਖੁਸ਼ ਹੋਇਆ। ਦੋਹਰਾ ਦੇਜਵਰ ਕੋ ਲੈ ਅਜਰ ਮੈਂ ਸਾਦਰ ਆਸਨ ਡਾਸ। ਇਹ ਜਿਹੜਾ ਬ੍ਰਾਹਮਣ ਸੀ ਉਹਨੂੰ ਅਜਰ ਵਿਹੜੇ ਵਿੱਚ ਲੈ ਗਿਆ ਅਤੇ ਸਤਿਕਾਰ ਨਾਲ ਆਸਣ ਡਾਤਾ, ਕਿਉਂਕਿ ਸਿਆਣੇ ਪੁਰਸ਼ਾਂ ਦਾ ਆਗਤੰਗ ਸਵਾਗਤੰਗ ਸਾਨੂੰ ਆਏ ਦਾ ਸਵਾਗਤ ਕਰਨਾ, ਉਹਨੂੰ ਆਸਣ ਦੇਣਾ, ਜਲ ਪਾਣੀ ਲੰਗਰ ਪਾਣੀ ਮੌਕੇ ਮੁਤਾਬਕ ਪੁੱਛਣਾ, ਇਹ ਵੀ ਦੇਖਣਾ ਕਿ ਹੁਣ ਲੰਗਰ ਦਾ ਟਾਈਮ ਹੈ ਕਿ ਦੂਆ, ਹੁਣ ਰੋਟੀ ਦਾ ਟਾਈਮ ਹੋਵੇ ਤਾਂ ਲਿਆ ਕੇ ਪਾਣੀ ਮੋਰੇ ਰੱਖ ਦਿਓ। ਬੈਠਾਇਓ ਵਾ ਭਾਓ ਘਰ ਆਪ ਬੈਸ ਅਤੇ ਸਪਾਸ। ਭਾਉ ਬੜੇ ਪ੍ਰੇਮ ਨਾਲ ਕੋਲ ਬਿਠਾਇਆ, ਆਪ ਵੀ ਮੰਜੇ ਦੇ ਕੋਲ ਹੀ ਬੈਠ ਗਿਆ। ਚੌਪੀ ਕਿਆ ਕਾਲੂ ਸੁਣ ਸੁਰੋਹਨ ਦੇ ਜਿੰਦੂ। ਮਹਿਤਾ ਜੀ ਕਹਿਣ ਲੱਗੇ ਹੇ ਸ੍ਰੇਸ਼ਟ ਬ੍ਰਾਹਮਣ ਪੰਡਿਤ, ਪੰਡਿਤ ਜੀ ਮੇਰੀ ਗੱਲ ਸੁਣੋ। ਦੇਵ ਸਦਨ ਮਮਤਾਤ ਗੋਬਿੰਦੂ। ਨਿਰੰਕਾਰ ਨੇ ਮੈਨੂੰ ਘਰ ਵਿੱਚ ਤਾਤ ਪੁੱਤਰ ਬਖਸ਼ਿਆ ਹੈ। ਮੁਝ ਪਰ ਨਿਜ ਅਨੁਕੰਪਾ ਧਾਰੋ, ਮੇਰੇ 'ਤੇ ਤੁਸੀਂ ਅਨੁਕੰਪਾ ਕਿਰਪਾ ਦੀ ਦ੍ਰਿਸ਼ਟੀ ਧਾਰਨਾ ਕਰੋ। ਸੋਧ ਮੂਹਰਤ ਲਗਨ ਵਿਚਾਰੋ, ਲਗਨ ਦੇ ਮੂਹਰਤ ਨੂੰ ਸੋਧੋ ਅਤੇ ਵਿਚਾਰ ਕਰੋ। ਭੇਦ ਸ਼ੁਭਾ ਸਭ ਲੱਖ ਲੀਜੈ, ਚੰਗੇ ਮਾੜੇ ਜਿਹੜੇ ਲਗਨ ਨੇ ਉਹਨਾਂ ਦੇ ਭੇਤ ਨੂੰ ਚੰਗੀ ਤਰ੍ਹਾਂ ਸਮਝ ਲਓ। ਭਾਪਤਰੀ ਇਸ ਕੀ ਲਿਖ ਦੀਜੇ, ਭਾਪਤਰੀ ਦੀ ਜੀ ਜਨਮ ਪੱਤਰੀ ਉਹ ਲਿਖ ਦੇਣਾ ਕਰੋ। ਕੁੰਕਮ ਕਾਦ ਕਾਲੂਆਨ ਕਹਿਣ ਲੱਗ, ਕੁੰਕਮ ਕੇਸਰ ਕਾਗਜ਼ ਮਹਿਤਾ ਜੀ ਲੈ ਆਓ। ਗਣਪਤ ਪੂਜ ਗ੍ਰਹਿਣ ਸਨਮਾਨੋ, ਗਣਪਤੀ ਦੀ ਪੂਜਾ ਕਰਕੇ ਗ੍ਰਹਿਆਂ ਦਾ ਸਨਮਾਨ ਕੀਤਾ। ਬਾਲਕ ਸ਼ਬਦ ਲਏ ਜੋ ਜਨਮ, ਪੰਡਿਤ ਜੀ ਕਹਿਣ ਲੱਗੇ ਬਾਲਕ ਜਨਮ ਸਮੇਂ ਕੀ ਸ਼ਬਦ ਲੈ ਕੇ ਜਨਮਿਆ ਸੀ, ਸੋ ਸ਼ਬਦ ਸੁਣਾਓ ਸ਼ਰਵਨ ਮੈਂ। ਉਹ ਜਿਹੜਾ ਸ਼ਬਦ ਆ ਉਹ ਮੈਨੂੰ ਆਪਣੇ ਕੰਨਾਂ 'ਚ ਸੁਣਾਓ, ਕੀ ਸ਼ਬਦ ਲੈ ਕੇ ਜਨਮਿਆ, ਵੇ ਉਹ ਸ਼ਬਦ ਮੇਰੇ ਕੰਨਾਂ 'ਚ ਵੀ ਪਾਓ। ਭਇਓ ਕਾਲਕ ਇਸ ਜਨਮ ਸੁਣਾਓ, ਕਿਹੜੇ ਸਮੇਂ ਜੰਮਿਆ ਇਹ ਵੀ ਸੁਣਾਓ। ਬੂਝੋ ਤਾਏ ਹਜ਼ੂਰ ਬੁਲਾਓ, ਦਾਈ ਤਾਏ ਮੈਨੇ ਦਾਈ ਨੂੰ ਜਾ ਕੇ ਮੇਰੇ ਕੋਲ ਲਿਆਓ। ਸ਼੍ਰੀ ਨਾਨਕ ਕੀ ਦੌਲਤ ਦਾਈ, ਹਜ਼ੂਰ ਪਾਤਸ਼ਾਹ ਦੀ ਜਿਹੜੀ ਦਾਈ ਸੀ ਉਹਦਾ ਨਾਮ ਦੌਲਤਾਂ ਸੀ। ਸੋ ਕਾਲੂ ਤਤਕਾਲ ਬੁਲਾਏ, ਉਹ ਮਹਿਤਾ ਜੀ ਨੇ ਛੇਤੀ ਬੁਲਾ ਲਿਆ। ਪਠੇ ਦਾਸ ਸਭ ਸੌਜ ਮੰਗਾਈ, ਦਾਸ ਭੇਜੇ ਸਾਰੀ ਸੌਜ ਸਮੱਗਰੀ ਮੰਗਾ ਲਈ। ਜੋ ਜੋ ਦੇਵਰ ਕੀਨ ਰਜਾਏ, ਪੰਡਿਤ ਜੀ ਮਹਾਰਾਜ ਨੇ ਜੋ ਜੋ ਰਜਾਈ ਆਗਿਆ ਕੀਤੀ ਸੀ। ਦੋਹਰਾ, ਗ੍ਰਹਿ ਪਖੇਖ ਕੀ ਬਸ ਸਭ ਕਾਲੂ ਤਹਿ ਤੇ ਲਿਆਏ। ਗ੍ਰਹਿ ਅਵਖੇਖ ਮੈਨੇ ਪੂਜਣ ਦੀਆਂ ਜਿਹੜੀਆਂ ਚੀਜ਼ਾਂ ਸੀਆਂ ਉਹ ਮਹਿਤਾ ਜੀ ਉੱਥੇ ਉਹ ਲੈ ਮੰਗਾ ਲਈਆਂ। ਬਹੁਰੋ ਵੈਸੇ ਉਹ ਪਾਸ ਪਏ ਬਦਨੇ ਬਚਣ ਲਾਏ। ਫਿਰ ਉਹ ਬ੍ਰਾਹਮਣ ਦੇ ਕੋਲ ਬਹਿ ਗਿਆ, ਕੋਲ ਬੈਠ ਕੇ ਇਹ ਮੁੱਖ ਤੋਂ ਬਚਨ ਕਹੇ। ਚੌਪੇ, ਘਟੀ ਏਖ ਦੋ ਜਾਮ ਤਰਜਾਮਾ, ਇਹ ਘੜੀ ਦੋ ਪੈਰ ਰਾਤ ਬੀਤ ਗਈ ਸੀ, ਤਰਜਾਮਾ ਮੈਨੇ ਰਾਤਰੀ ਬੀਤੀ ਉਤੀ ਸਿਸ ਭਾਵ ਅਬਰਾਮਾ। ਜਿਸ ਵੇਲੇ ਸੁੰਦਰ ਬਾਲਕ ਨੇ ਭਾਵ ਮੈਨੇ ਜਨਮ ਲਿਆ ਸੀ, ਬੜਾ ਸੁੰਦਰ। ਕੌਣ ਸ਼ਬਦ ਲਈ ਉਪਜੋ ਬਾਲਕ, ਉਸ ਵੇਲੇ ਕਿਹੜਾ ਸ਼ਬਦ ਲੈ ਕੇ ਪੈਦਾ ਹੋਏ ਸੀ। ਤਾਏ ਬਤਾਵੋ ਸੋ ਤਤਕਾਲ, ਇਹ ਦਾਈ ਤੂੰ ਛੇਤੀ ਦੱਸਣਾ ਕਰ। ਬੋਲੀ ਬਚਨ ਦੌਲਤਾਂ ਦਾਈ, ਦੌਲਤਾਂ ਦਾਈ ਬਚਨ ਕਿਹਾ, ਸੁਣ ਵਰਤਾਂ ਤਾਂ ਉਹ ਦਜਰਾਈ। ਇਹ ਸ਼੍ਰੋਮਣੀ ਬ੍ਰਾਹਮਣ ਇਹ ਪ੍ਰਸੰਗ ਸੁਣੋ, ਬਹੁਤ ਜਨਮੇ ਮਮ ਕਰਮਾਂ, ਬਹੁਤ ਸ਼ੀਸ਼ੂ ਬਾਲਕ ਮੇਰੇ ਹੱਥਾਂ ਵਿੱਚ ਜਨਮੇ ਹਨ। ਜੈ ਚਰਜ ਕਬ ਦੇਖੋ ਨਾ, ਇਹ ਅਸਚਰਜ ਮੈਂ ਕਦੀ ਦੇਖਿਆ ਨਹੀਂ। ਦੀਰਘ ਨਰ ਜਿਉਂ ਬਿਕਸ ਮਿਲਿਆ, ਜਿਵੇਂ ਵੱਡੇ ਮਨੁੱਖ ਖੁਸ਼ੀ ਨਾਲ ਹੱਸ ਕੇ ਮਿਲਦੇ ਹਨ, ਤਿਉਂ ਇਹਨ ਕਿੰਨੇ ਸ਼ਬਦ ਭੁਲਿਆ। ਇਸ ਤਰ੍ਹਾਂ ਇਹਨਾਂ ਨੇ ਬੜੇ ਭਲੇ ਸ਼ਬਦ ਕੀਤੇ ਹਨ। ਸ਼ੁਭ ਲੱਛਣ ਸ਼ੁਭ ਅੰਗਨ ਮਾਹੀ, ਸ਼ੁਭ ਲੱਖਣ ਸਾਰੇ ਅੰਗਾਂ ਵਿੱਚ, ਆਨ ਨਰ ਜਿਉਂ ਨਰ ਇਹ ਨਾ। ਹੋਰ ਬਾਲਕਾਂ ਵਰਗਾ ਇਹ ਬਾਲਕ ਨਹੀਂ ਹੈ। ਦੋਹਰਾ, ਸੁਣਦੇ ਜੀ ਵਰ ਸਭ ਬਚਨ ਕੋ ਜੋਤਿਸ਼ ਕੀਨ ਵਿਚਾਰ। ਸਾਰੇ ਬਚਨ ਸੁਣ ਕੇ ਪੰਡਿਤ ਜੀ ਨੇ ਜੋਤਿਸ਼ ਦੁਆਰਾ ਵਿਚਾਰ ਕੀਤਾ। ਸ਼ੁਭ ਨਛੱਤਰ ਸ਼ੁਭ ਕਾਲਮ ਹੈ, ਸ਼ੁਭ ਥਿਤ ਪੁੰਨ ਸ਼ੁਭ ਵਾਰ। ਨਛੱਤਰ ਵੀ, ਸਮਾਂ ਵੀ, ਥਿੱਤਾਂ ਵੀ ਅਤੇ ਵਾਰ ਜਾਣਿਆ ਵੀ ਸ਼ੁਭ ਇਸ ਤਰ੍ਹਾਂ ਵਿਚਾਰਿਆ। ਚੌਪੀ, ਭਲੇ ਲਗਨ ਮੈਂ ਬਾਲਕ ਜਨਮਾ, ਲਗਨ ਚੰਗਾ ਸੀ ਜਦੋਂ ਬਾਲਕ ਨੇ ਜਨਮ ਲਿਆ। ਵਿਦੁੱਖ ਵਿਚਾਰ ਕਰ ਤੂੰ ਮਨ, ਵਿਦੁੱਖ ਜਿਹੜਾ ਪੰਡਿਤ ਸੀ ਮਨ 'ਚ ਬੜੀ ਵਿਚਾਰ ਕੀਤੀ। ਜੈ ਸ਼ਿਸ਼ੂ ਹੈ ਅਵਤਾਰੀ ਕੋ, ਇਹ ਬਾਲਕ ਤਾਂ ਕੋਈ ਅਵਤਾਰ ਹੈ। ਵੱਡੇ ਭਾਗ ਕਾਲੂ ਕੇ ਹੋ, ਇਹ ਮਹਿਤਾ ਜੀ ਦੇ ਭਾਗ ਵੱਡੇ ਹਨ। ਕਹਿ ਵਿਦ ਵਿਸ਼ਨੂੰ ਕੇ ਸ਼ਿਵ ਭਵਲੇ ਨੂੰ, ਕਹਿ ਵਿਧੀ ਬ੍ਰਹਮਾ ਨੇ ਵਿਸ਼ਨੂੰ ਜਾਂ ਸ਼ਿਵ ਨੇ ਜਨਮ ਲਿਆ। ਜਗਤ ਅਧਾਰਨ ਲੱਛਣ ਚੀਨੂੰ, ਇਉਂ ਪ੍ਰਤੀਤ ਹੁੰਦਾ ਸੰਸਾਰ ਦੀ ਕਲਿਆਣ ਵਾਸਤੇ ਆਏ ਹਨ। ਆਤ ਪੁੱਤਰ ਇਸ ਸੀਸ ਝੁਲਾਰੇ, ਇਹਦੇ ਸੀਸ 'ਤੇ ਹੈ ਚੌਰ ਛਤਰ ਝੁਲੇਗਾ, ਹੋਰ ਵੀ ਨਿਸ਼ਾ ਜਨਮ ਪੈ ਬਾਰੇ। ਇਹ ਬਾਲਕ ਨੇ ਪੂਰਬ ਵਾਲੀ ਰਾਤ ਜਨਮ ਲਿਆ ਹੈ। ਚੱਕਰਵਰਤ ਹੋਵੇ ਭਾਵੇਂ ਜਾਂ ਸੰਸਾਰ 'ਤੇ ਚੱਕਰਵਰਤੀ ਰਾਜਾ ਹੋਏਗਾ, ਕਰੈ ਦਿਗ ਵਿਜੇ ਸੰਸੈ ਨੂੰ, ਇਹ ਸਾਰੇ ਦਿਗ ਵਿਜੇ ਸਭ ਨੂੰ ਫਤਿਹ ਕਰੇਗਾ, ਇਹ 'ਚ ਕੋਈ ਸ਼ੰਕਾ ਨਹੀਂ। ਦਰਸ਼ਨ ਕੀ ਔਰ ਲਾਲ ਸਕੀਨੀ, ਉਸ ਨੇ ਦਰਸ਼ਨ ਦੀ ਇੱਛਾ ਕੀਤੀ, ਦੇਹ ਸਫਲ ਆਪਣੀ ਦੇਹ 'ਚ ਚੀਨੀ। ਪਾਂਡਾ ਜੀ ਨੇ ਆਪਣੀ ਦੇਹ ਨੂੰ ਸਫਲ ਜਾਣਿਆ, ਇਹਨਾਂ ਦਾ ਦਰਸ਼ਨ ਕਰਾਂਗਾ। ਦੋਹਰਾ ਕਾਲੂ ਸੁਪਨ ਦੇ ਕਈ ਬਾਲਕ ਮੋਹੇ ਦਿਖਾਏ। ਫਿਰ ਪਾਂਡੇ ਜੀ ਨੇ ਮਹਿਤਾ ਜੀ ਨੂੰ ਕਿਹਾ, ਮੈਨੂੰ ਬਾਲਕ ਦੇ ਦਰਸ਼ਨ ਕਰਾਓ। ਹੁਣ ਘਰ ਦਾਈ ਦੌਲਤਾਂ ਲੀਨੇ ਸਪਦ ਬੁਲਾਏ। ਤੋ ਸੁਣ ਕੇ ਉਹਨੇ ਛੇਤੀ ਦੌਲਤਾਂ ਦਾਈ ਨੂੰ ਬੁਲਾ ਲਿਆ। ਟੋਬੇ ਬਾਲਕਾਂ ਨੂੰ ਵਿਪਰ ਕੇ ਪਾਸਾ ਸਪਦ ਮੈਨੂੰ ਛੇਤੀ। ਬਾਲਕ ਜਿਹੜਾ ਸੁਣੂ ਬ੍ਰਾਹਮਣ ਕੋਲ ਲੈ ਤਾਏ ਗਈ ਸੁਣ ਮਾਧਾ ਬਸ। ਬਾਲਕ ਨੂੰ ਲਿਆਉਣ ਵਾਸਤੇ ਬ੍ਰਾਹਮਣ ਕੋਲ ਦੌੜ ਕੇ ਘਰ ਵਿੱਚ ਆਵਾਸ ਘਰ 'ਚ ਗਈ। ਜਾ ਚੋ ਬਾਲਕ ਜਨਮ ਦੇ ਬਾਲਕ ਨੂੰ ਮੰਗਿਆ, ਮਾਤਾ ਦੇ ਨਹੀਂ ਰਹੀ। ਜਿਉਂ ਕਿਰਪਨ ਧਨ ਪ੍ਰੀਤ ਰੱਖੇ, ਜਿਵੇਂ ਸੂਮ ਕਿਰਪਨ ਸੂਮ ਧਨ ਪ੍ਰੀਤੀ ਰੱਖਦਾ ਹੈ। ਕਹੇ ਸਰਦ ਰੁੱਤ ਸਰਦੀ ਲੱਗੇ, ਕਹਿਣ ਲੱਗੇ ਸਰਦ ਰੁੱਤ ਆ ਠੰਡੀ ਲੱਗ ਜਾਏਗੀ। ਬ੍ਰਦਰ ਵਾਲ ਬਾਹਰ ਕਸਮ, ਇਹ ਬੜਾ ਕੋਮਲ ਹੈ, ਬਾਹਰ ਕਿਉਂ ਮੰਗ ਰਹੇ? ਬਹੁਤ ਬਦੁੱਖ ਹੈ ਬਾਰੰਬਾਰਾ। ਪਾਂਡੇ ਜੀ ਪੁਨਾ ਫੇਰ ਬਾਰ ਬਾਰ ਜਾਚੇ ਉਹਦੇ ਤਾਤ ਪਿਆਰਾ। ਅਖੀਰ ਮਾਤਾ ਜੀ ਨੇ ਪਿਆਰੇ ਪੁੱਤਰ ਨੂੰ ਦੌਲਤਾਂ ਨੂੰ ਦੇ ਦਿੱਤਾ। ਲੇਕਰ ਦੌਲਤ ਬਾਹਰ ਆਈ, ਦੌਲਤਾਂ ਦੇ ਲੈ ਕੇ ਬਾਹਰ ਆ ਗਈ। ਆਨਣ ਆਰਨ ਜਾਤ ਸੁਹਾਈ, ਬਾਲਕ ਦੇ ਮੁੱਖ ਦੀ ਸੋਭਾ ਕਬਲ ਦੇ ਫੁੱਲ ਮੰਗ ਆਰਨ ਜਾਤ ਸੋਭਾ ਪਾ ਰਹੀ ਸੀ। ਲਗਤਨ ਜੋਤ ਵਿਸਾਲ ਵਰਾਜਿਆ, ਛੋਟਾ ਸਰੀਰ ਆ ਬੜੀ ਜੋਤ ਵਰਾਜ ਰਹੀ ਹੈ। ਜਿਉਂ ਵੱਟ ਆਖੇ ਰੂਪ ਲੱਗ ਛਾਜਿਆ, ਜਿਵੇਂ ਬੋੜ ਦੇ ਛੋਟੇ ਜਿਹਾ ਬੀਜ ਵਿੱਚ ਵੱਡਾ ਦਰਖਤ ਜਿਹੜਾ ਹੈ ਉਹ ਛਾਇਆ ਹੁੰਦਾ ਹੈ, ਫਬਦਾ ਹੈ। ਅਤੇ ਦੂਜਾ ਪ੍ਰਯਾਗਰਾਜ ਤੀਰਥ ਬੋੜ ਦਾ ਰਖਤ ਹੈ, ਛੋਟਾ ਜਿਹਾ, ਕਹਿੰਦੇ ਬੜੇ ਬੜੇ ਤੂਫਾਨਾਂ ਵੀ ਇਹਨੂੰ ਪੁੱਟ ਨਹੀਂ ਸਕਦੇ ਹਨ, ਉਹਨੂੰ ਅਖੈ ਵੱਟ ਕਰਿੰਦੇ ਹਨ। ਜਿਉਂ ਵੱਟ ਅਖੈ ਰੂਪ ਲੱਗ, ਉਹ ਜਿਹੜਾ ਅਖੈ ਵੱਟ ਬੋੜ ਦਾ ਰਖਤ ਜਿਵੇਂ ਉਹ ਛਾਜਿਆ ਵਿਰਾਜ ਰਿਹਾ ਹੈ। ਦੋਹਰਾ ਦੇਜ ਵਰਤ ਮਤਵਾਨ ਮਨ ਸਰਵ ਲਿੰਗ ਪਹਿਚਾਣ। ਪਾਂਡੇ ਜੀ ਬੜੇ ਬੁੱਧੀਵਾਨ ਸੀ, ਸਾਰੇ ਲਿੰਗ ਚਿੰਨ੍ਹਾਂ ਨੂੰ ਪਛਾਣਿਆ। ਹੇਰ ਤੋਂ ਹਰ ਕਸਰ ਠਾਡਾ ਪਿਓ ਸਜਾਨ, ਦੇਖ ਕੇ ਖੁਸ਼ ਹੋਇਆ ਔਰ ਉੱਠ ਕੇ ਸਤਿਕਾਰ ਲਈ ਖੜਾ ਹੋ ਗਿਆ। ਕਿਉਂਕਿ ਫੁੱਲ ਕੋ ਪਰਮ ਪ੍ਰੇਮ ਮੈਂ ਮਨੂੰ, ਉਹਦਾ ਮਨ ਪ੍ਰੇਮ ਵਿੱਚ ਫੁੱਲ ਕੋ ਮੈਨੇ ਪਸੀਜ ਗਿਆ ਭਿੱਜ ਗਿਆ ਪ੍ਰੇਮ 'ਚ। ਬੰਧਨ ਕਰ ਜਾਨੂ ਨੇ ਜੀ ਤੁਹਾਨੂੰ ਨਮਸਕਾਰ ਕੇ ਆਪਣੇ ਆਪ ਨੂੰ ਧੰਨ ਜਾਣਿਆ। ਜਿਉਂ ਜਨ ਇਸ਼ਟ ਦੇਵ ਕੋ ਦੇਖੀ, ਜਿਵੇਂ ਕੋਈ ਆਪਣੇ ਇਸ਼ਟ ਦੇਵ ਪਿਆਰੇ ਦੇਵਤੇ ਨੂੰ ਦੇਖ ਕੇ, ਤਿਉਂ ਔਰ ਮੈਂ ਪਾਮੋਦ ਵਿਛੇਖੀ। ਇਸ ਤਰ੍ਹਾਂ ਆਪਣੇ ਮਨ 'ਚ ਬੜਾ ਪ੍ਰਸੰਨ ਹੋਇਆ। ਸਭ ਅੰਗਾਂ ਕੇ ਸੁੰਦਰ ਲੱਛਣ, ਸਾਰੇ ਅੰਗਾਂ ਦੇ ਲੱਛਣ ਬੜੇ ਸੁੰਦਰ ਸੀ। ਲੱਗਿਓ ਬਲੋਕਨ ਬਿਪਰ ਵਿੱਚ ਅੱਛਣ, ਉਹ ਸਿਆਣਾ ਚਤਰ ਬ੍ਰਾਹਮਣ ਦੇਖਣ ਲੱਗ ਗਿਆ। ਅਰਨ ਚਰਨ ਵਰ ਮ੍ਰਿਦਲ ਸੁਹਾਵੇ, ਚਰਨਾਂ ਦੀਆਂ ਲਾਲ ਤਲੀਆਂ ਵਰ ਸ੍ਰੇਸ਼ਟ ਬੜੇ ਕੋਮਲ ਸੋਭਨੀਕ, ਜਿਮਦਲ ਕੋਕ ਨਗਨ ਦੁੱਤ ਭਾਵੈ। ਜਿਸ ਤਰ੍ਹਾਂ ਕਬਲ ਹੋਲਦੀਆਂ ਪੰਖੜੀਆਂ ਸੋਭਾ ਪਾ ਰਹੀਆਂ, ਦਲ ਪੱਤਰੇ ਕੋਕ ਨਦ ਕਬਲ ਭੁਜ ਜਾਨ ਕੰਧ ਸ਼ੁਭ ਪੂਚੇ। ਬਾਹਾਂ ਗੋਡਿਆਂ ਦਾ ਲੰਮੀਆਂ ਅਤੇ ਕੰਧ ਜਿਹੜੇ ਮੁੰਡੇ ਆ ਉਹ ਉੱਚੇ ਆ। ਕਰਜ ਅਰਨ ਜੋ ਨਗ ਹੋਏ ਸੂਚੇ, ਔਰ ਜਿਹੜੇ ਕਰ ਹੱਥ ਆ ਅਤੇ ਜਿਹੜੇ ਨੂੰਹ ਆ, ਹਾਂਜੀ, ਸੂਚੇ ਨਗੀਨਿਆਂ ਵਰਗੇ ਆ, ਬੜੇ ਸੁੰਦਰ ਲਾਲ। ਕਰ ਸ਼ਾਖਾ ਇੱਕ ਸਾਰ ਵਸਾਲਾ, ਔਰ ਕਰ ਹੱਥਾਂ ਦੀਆਂ ਜਿਹੜੀਆਂ ਸ਼ਾਖਾ ਉਂਗਲਾਂ ਇੱਕ ਸਾਰ ਅਤੇ ਲੰਬੀਆਂ ਹਨ। ਕਾਰਜ ਆਰਨ ਜਿਉਂ ਨਾਗੋ ਸੂਚੇ, ਹਾਂਜੀ ਸੁੰਦਰ ਜਿਹੜੇ ਨੂੰ ਸੁੱਚੇ ਨਗਾਂ ਵਰਗੇ ਆ। ਕਰ ਸ਼ਾਖਾ ਇੱਕ ਸਾਰਵਸਾਲਾ ਔਰ ਆਜੁਤ ਸੋਭਤ ਸ਼ਬਸ਼ਾਲਾ, ਇਹ ਛਾਤੀ ਬੜੀ ਹਾਂਜੀ ਆਜੁਤ ਚੌੜੀ ਹੈ, ਸੋਭਾ ਪਾ ਰਹੀ ਹੈ ਉਹਦੀ ਛੱਬੀ ਛਾਲਾ, ਸ਼ਬਸ਼ਾਲਾ ਮੈਨੇ ਬੜੀ ਸੋਭਾ ਪਾ ਰਹੀ ਹੈ। ਕਾਰਜ ਮੈਨੇ ਜਿਹੜੇ ਨੌ ਅਰਨ ਲਾਲ ਅਤੇ ਜਿਵੇਂ ਨਾਗ ਸੁੱਚੇ ਜਿਹੜੇ ਹੁੰਦੇ ਆ, ਕਰ ਹੱਥ ਨੇ ਸ਼ਾਖਾ ਮੈਨੇ ਉਂਗਲੀਆਂ ਇੱਕ ਸਾਰ ਮਸਾਲਾ ਵੱਡੀਆਂ ਅਤੇ ਔਰ ਆਜੁੱਤ ਅਤੇ ਜਿਹੜੀ ਛਾਤੀ ਬੜੀ ਚੌੜੀ ਹੈ ਸ਼ੋਭਤ ਸ਼ਬਸ਼ਾਲਾ ਉਹਦੀ ਸੁੰਦਰਤਾ ਬੜੀ ਸੋਭਾ ਪਾ ਰਹੀ ਹੈ। ਦਾਨ ਕਰ ਮੈਂ ਚਮਰ ਬਣਾਵਾ, ਸੱਜੇ ਹੱਥ 'ਚ ਚੌਰ ਦਾ ਨਿਸ਼ਾਨ ਬਣਿਆ, ਛਤਰ ਬਾਮ ਮੈਂ ਰੁਚਰ ਸੁਹਾਵਾ, ਖੱਬੇ ਹੱਥ ਵਿੱਚ ਬੜਾ ਸੋਹਣਾ ਛਤਰ ਲੱਗ ਰਿਹਾ ਹੈ ਰੁਚਰ ਸੁੰਦਰ, ਕੋਮਲ ਗੋਲ ਕਪੋਲ ਸੁਹਾਵਨ, ਕੋਮਲ ਹੈ ਜਿਹੜੀਆਂ ਗੱਲਾਂ ਬੜੀਆਂ ਗੋਲ ਸੁੰਦਰ ਲੱਗ ਰਹੀਆਂ, ਉਹਨਾਂ ਤੋਂ ਨਾਸਕਾ ਮੋਦ ਵਧਾਵਨ, ਉੱਚੀਆਂ ਜਿਹੜੀਆਂ ਨਾਸਾਂ ਉਹ ਆਨੰਦ ਨੂੰ ਵਧਾਉਣ ਵਾਲੀਆਂ, ਅਰਧੰਗ ਚੰਦਰਾਕਾਰ ਲਲਾਰਾਂ ਜਿਵੇਂ ਅੱਧਾ ਚੰਦ ਹੁੰਦਾ ਨਾ ਇਸ ਤਰ੍ਹਾਂ ਆਕਾਰ ਦਾ ਮੱਥਾ ਲਲਾਰ ਮੱਥਾ, ਧਨ ਪ੍ਰਗਟੀ ਸੰਕਰੁਚ ਬਿਨ ਵਾਰੰਗ, ਪਰਵਟੇ ਤਨ ਖਰ ਗਏ ਤ੍ਰੁਗਟੀ ਤ੍ਰਿਗਟੀ ਬਿਨਾਂ ਵਾਲਾਂ ਤੋਂ, ਧਨ ਪ੍ਰਗਟੀ ਧਨਿਸ਼ ਵਰਗੀ ਤਨੂ ਮੈਨੇ ਧਨਿਸ਼ ਔਰ ਸੰਕਰੁਚ ਬਿਨ ਵਾਰੰਗ ਤ੍ਰਿਗਟੀ ਜਿਹੜੀ ਬਿਨਾਂ ਵਾਲਾਂ ਤੋਂ, ਸੁਣ ਕਾਲੂ ਸੁੱਤ ਤੋਹੇ ਬਚੱਛਣ, ਕਹਿਣ ਲਈ ਮਹਿਤਾ ਜੀ ਤੁਹਾਡਾ ਪੁੱਤਰ ਬੜਾ ਬਚੱਛਣ ਅਤਸੈ ਸੁੰਦਰ ਹੈ, ਇਸ ਮੈਂ ਲਖੀਅਤ ਬੱਤੀ ਸੁਲੱਛਣ, ਇਹਦੇ ਜਿਹੜੇ ਬੱਤੀ ਲੱਛਣ ਆ ਉਹ ਮਲੂਮ ਹੋ ਰਹੇ ਆ, ਕਿਉਂਕਿ ਜਿਹੜੇ ਅਵਤਾਰ ਹੁੰਦੇ ਆ ਇਹਨਾਂ 'ਚ ਬੱਤੀ ਲੱਛਣ ਮੰਨੇ ਜਾਂਦੇ ਆ ਸੁੰਦਰਤਾ ਦੇ, ਅਤੇ ਉਹ ਜਿਹੜੇ ਲੱਛਣ ਆ ਉਹਨਾਂ ਤੋਂ ਪਛਾਣਿਆ ਜਾਂਦਾ ਇਹ ਕੌਣ ਹੈਗਾ, ਕਿਉਂ ਜਿਹੜੇ ਵਿਦਵਾਨ ਬੰਦੇ ਆ ਉਹ ਇਹਨਾਂ ਚੀਜ਼ਾਂ ਤੋਂ ਹੀ ਫਿਰ ਉਹ ਇਹਨਾਂ ਗੱਲਾਂ ਦਾ ਅੰਦਾਜ਼ਾ ਵਗੈਰਾ ਜਿਹੜਾ ਉਹ ਲਾ ਲੈਂਦੇ ਆ। ਇਸ ਤਰ੍ਹਾਂ ਮਤਲਬ ਜਿਹੜੇ ਸ਼ੁਭ ਲੱਛਣ ਆ ਉਹ ਉਹਨਾਂ ਨੇ ਬੱਤੀ ਦੱਸੇ, ਜਿਹੜਾ ਤਨਿਸ਼ ਦੇ ਨੂੰ ਪਰਵਟੇ ਆ ਮਨ ਨੂੰ ਸੰਕਰੋਂ 'ਚ ਮੈਨੇ ਜਿਵੇਂ ਪੂੰਜ ਹੁੰਦੀ ਹੈ ਬਿਨ ਵਾਲ ਬਿਨ ਵਾਲਾਂ ਤੋਂ, ਅਤੇ ਇਸ ਤਰ੍ਹਾਂ ਇਹ ਤੁਹਾਡਾ ਜਿਹੜਾ ਸਪੁੱਤਰ ਆ ਬੜਾ ਸੁੰਦਰ ਚਤਰ ਆ, ਇਹਦੇ 'ਚ ਬੱਤੀ ਲੱਖਣ ਜਿਹੜੇ ਆ ਉਹ ਦੱਸੇ ਆ, ਬੱਤੀ ਲੱਖਣ ਇਹ ਆ ਪਹਿਲਾ ਸੁੰਦਰ ਆ, ਦੂਜਾ ਸੁਹਿਰਦ ਆ, ਤੀਜਾ ਸੱਚਾ, ਚੌਥਾ ਸੂਰਮਾ, ਪੰਜਵਾਂ ਸਾਵਧਾਨ, ਛੇਵਾਂ ਸ਼ਾਸਤਰਾਂ ਦਾ ਜਾਣਨ ਵਾਲਾ, ਸੱਤਵਾਂ ਉਦਮੀ, ਅੱਠਵਾਂ ਉਦਾਰ, ਨੌਵਾਂ ਗੁਣਗ੍ਰਾਹੀ, ਦਸਵਾਂ ਗੰਭੀਰ ਆ, ਗਿਆਰਵਾਂ ਸ਼ੁੱਧ ਮਨ ਵਾਲਾ, ਬਾਰਵਾਂ ਧਰਮੀ ਆ, ਤੇਰਵਾਂ ਖਿਮਾਂ ਵਾਲਾ, ਚੌਦਵਾਂ ਇੰਦਰੀਆਂ ਜਿੱਤਣ ਵਾਲਾ, ਪੰਦਰਵਾਂ ਪਵਿੱਤਰ, 16ਵਾਂ ਨਿਮਰਤਾ ਵਾਲਾ, 17ਵਾਂ ਤੇਜਸਵੀ, 18ਵਾਂ ਦਿਆਲੂ, 19ਵਾਂ ਪਰਮੇਸ਼ਰ ਦਾ ਪ੍ਰੇਮੀ, 20ਵਾਂ ਸੀਲ ਸੁਭਾਅ ਵਾਲਾ, 21ਵਾਂ ਸੰਤੋਖੀ ਆ, 22ਵਾਂ ਉਪਕਾਰੀ ਆ, 23ਵਾਂ ਬਚੱਛਣ, 24ਵਾਂ ਸ੍ਰੇਸ਼ਟ ਬੁੱਧ ਵਾਲਾ, 25ਵਾਂ ਜਪੀ ਆ, 26ਵਾਂ ਤਪੀ ਆ, 27ਵਾਂ ਨਿੰਦਰਾ ਜਿੱਤਣ ਵਾਲਾ, 28ਵਾਂ ਹੌਂਸਲੇ ਵਾਲਾ, 29ਵਾਂ ਸੰਜਮੀ, 30ਵਾਂ ਮਾਤਾ ਪਿਤਾ ਦਾ ਭਗਤ, 31ਵਾਂ ਜਤੀ, 32ਵਾਂ ਗਿਆਨਵਾਨ। ਇਹ 32 ਲੱਛਣ ਗ੍ਰੰਥਕਾਰਾਂ ਨੇ ਦੱਸੇ ਆ ਕਿ ਇਹ ਉਹਨਾਂ ਦੇ ਵਿੱਚ ਜਿਹੜੇ 32 ਲੱਛਣ ਹੈਗੇ ਆ। ਹਾਂਜੀ, ਅਤੇ ਪੰਡਿਤ ਜੀ ਨੇ ਦੱਸਿਆ ਕਿ ਇਹ 32 ਲੱਛਣ ਜਿਹੜੇ ਆ ਉਹਨਾਂ ਦੇ ਵਿੱਚ ਹੈਗੇ ਆ। ਕਰ ਤਰਵਾ, ਇਹ ਊਰਧ ਆਈ, ਕਰ ਹੱਥ ਦੀ ਤਲੀ ਜਿਹੜੀ ਊਰਧ ਉੱਚੀ ਹੈ। ਧਨ ਵੋ ਆਏ ਰੱਖ ਹੈ ਟਿਕਣਾ, ਮਾਇਆ ਤਾਂ ਬਹੁਤ ਆਊਗੀ ਪਰ ਕੋਲ ਰੱਖੇਗਾ ਨਹੀਂ। ਪੜਿਓ ਸਮੁੰਦਰਕ ਮੈਂ ਬਹੁ ਸੋਧਾ, ਸਮੁੰਦਰੀ ਇੱਕ ਸ਼ਾਸਤਰ ਆ ਜੋਤਿਸ਼ ਦਾ, ਕਹਿੰਦੇ ਪੜ੍ਹਿਆ ਅਤੇ ਸੋਧਿਆ, ਸ਼ੁਭ ਗੁਣ ਸਭ ਮੈਂ, ਸ਼ੁਭ ਗੁਣ ਸਭ ਇਸ ਮੈਂ ਕਹਿ ਪਰੋਧਾ। ਇਹ ਸਾਰੇ ਸ਼ੁਭ ਗੁਣ ਪ੍ਰੋਤ ਜੀ ਨੇ ਕਿਹਾ, ਹਾਂਜੀ, ਇਹਨਾਂ ਸ਼ੁਭ ਗੁਣਾਂ ਦਾ ਮਾਲਕ ਹੋਏਗਾ। ਮਹਿਮਾ ਮਿਤ ਮਨੇ ਮਹਿਮਾਨੇ, ਮਨ 'ਚ ਜਾਣੇ ਦੀ ਮਹਿਮਾ ਬਹੁਤ ਹੈ। ਅਵਤਾਰ ਸਤ ਚਿੱਤ ਜਾਣੀ, ਇਹ ਸੱਚ ਆਨੰਦ ਸਰੂਪ ਅਵਤਾਰ ਚਿੱਤ ਜਾਣਿਆ। ਦਿਜ ਦਰਸਾਏ ਧਾਏ ਟਿਕ ਮਾਤਾ, ਬ੍ਰਹਮ ਨੂੰ ਦਿਖਾ ਕੇ ਦਾਈ ਮਾਤਾ ਕੋਲ ਲੈ ਗਈ। ਦਿਨੋ ਜਾਏ ਸੁੰਦਰ ਤਾਤਾ, ਜਾ ਕੇ ਸੁੰਦਰ ਪੁੱਤਰ ਨੂੰ ਉਹਨਾਂ ਨੂੰ ਪਕੜਾ ਦਿੱਤਾ। ਨੰਦੀ ਮੁਖ ਨੂੰ ਸ਼ਰਾਧ ਕਰਵਾਇਓ, ਇਸ ਖੁਸ਼ੀ 'ਤੇ ਮੌਕੇ ਕਰਾਉਣ ਵਾਲਾ ਜਿਹੜਾ ਆਨੰਦ ਦਾਈ ਸ਼ਰਾਧ ਸ਼ੋ ਕਰਾਇਆ, ਜਿਵੇਂ ਬ੍ਰਾਹਮਣ ਦੱਸਦੇ ਆ। ਬੇਦਨ ਵਿਧੀਓਂ ਬੇਪਰਵਤ ਆਇਓ, ਵੇਦਾਂ ਵਿਧੀਆਂ ਜਿਵੇਂ ਬ੍ਰਾਹਮਣ ਦੱਸਦੇ ਆ। ਕਾਲੂ ਕਹਿ ਨਾਮ ਸਿਸ ਰੱਖੋ, ਮੈਂ ਤਾਂ ਇਹ ਨਹੀਂ ਕਿਹਾ, ਸ਼ੀਸ਼ੂ ਬਾਲਕ ਦਾ ਨਾਂ ਰੱਖੋ। ਵਰਨ ਸੋਧ ਸ਼ੁੱਧ ਮੁੱਝ ਸੋ ਪਾਓ, ਅੱਖਰ ਸੋਧ ਕੇ ਉਹ ਨਾਂ ਕਹੋ ਜਿਹੜਾ ਸੋਹਣਾ ਲੱਗੇ। ਸੁਣ ਕਾਲੂ ਇਸ ਨਾਮ ਅਪਾਰਾ, ਪੰਡਿਤ ਜੀ ਕਹਿਣ ਲੱਗੇ ਮਹਿਤਾ ਜੀ ਸੁਣੋ, ਇਹ ਬਾਲਕ ਦਾ ਨਾਮ ਬੜਾ ਵੱਡਾ ਹੋਏਗਾ, ਹੁਣ ਰੱਖੋ ਕਰ ਸੋਧ ਵਿਚਾਰਾ। ਮੈਂ ਸੋਧ ਵਿਚਾਰ ਕੇ ਰੱਖਾਂਗਾ ਕਾਲੀ ਨਾਨੀ, ਆਪਣੇ ਕੁੱਲ ਕੀ ਕੀਜਿਆ ਚਾਲੀ। ਹੁਣ ਤੁਸੀਂ ਆਪਣੇ ਕੁੱਲ ਦੀ ਜਿਹੜੀ ਰੀਤੀ ਉਹ ਕਰੋ, ਜੋ ਜਾਚਿਆ ਅਤੇ ਭੇਜ ਨਾ ਖਾਲੀ, ਜੋ ਮੰਗਦਾ ਦੇ ਚਲੋ ਖਾਲੀ ਨਾ ਭੇਜੋ। ਦੁਆਰਾ ਇਹ ਵੀ ਕਹਿ ਦੇ ਜੁਰਗਾ ਜੋਤਿਸ਼ ਕਰ ਦੋ ਚਾਹ। ਇਸ ਤਰ੍ਹਾਂ ਕਹਿ ਕੇ ਪੰਡਿਤ ਜੀ ਚਲੇ ਗਏ ਜੋਤਿਸ਼ੀ ਵਿਚਾਰ ਕਰਦੇ ਹੋਏ। ਦਰ ਪਰ ਤੋਰਨ ਸੁੰਦਰਮ ਬੰਧ ਥਰਖਾ ਪਾ, ਦਰਵਾਜ਼ੇ 'ਤੇ ਹਾਂਜੀ ਉਹ ਤੋਰਨ ਪੱਤੇ ਪਰੋ ਕੇ ਉਹ ਸਿਹਰਿਆਂ ਜਿਹਾ ਦੇ ਰੂਪ ਵਿੱਚ ਬੰਨ੍ਹ ਕੇ ਬਹੁਤ ਖੁਸ਼ੀਆਂ ਕੀਤੀਆਂ। ਚੌਵੇ ਆਵੇ ਦਰ ਬਹੁ ਬਾਲਕ ਜਾਚ, ਬਹੁਤ ਮੰਗ 'ਤੇ ਆਉਂਦੇ ਆ, ਮੰਗ ਰਹੇ ਆ ਦਰਵਾਜ਼ੇ। ਤਾਲਣਪੁਰ ਕਲੀਬ ਸੋਨਾ 'ਚ, ਖੁਸਰੇ ਲੋਕ ਜਿਹੜੇ ਕਲੀਬ ਆ ਤਾਲੀਆਂ ਪੂਰ ਕੇ ਨੱਚ ਟੱਪ ਰਹੇ ਆ। ਢੋਲਕ ਟਲਕਾ ਘੁੰਗਰੂ ਤਾਲੀ, ਢੋਲ ਟਲੀਆਂ ਘੁੰਗਰੂ ਤਾਲੀਆਂ ਵਜਾ ਰਹੇ ਆ, ਤਾਲ ਮਿਲਾਉਂਦੇ, ਤਾਲ ਮਿਲਾਵੇ ਲੇਪ ਵਾਲੇ, ਤਾਲਾਂ ਨੂੰ ਮਿਲਾ ਕੇ ਪਾਟਣੀਆਂ ਲੈ ਰਹੇ ਆ। ਗਾਵੇ ਗੀਤ ਮਦਰ ਧੁਨ ਆ ਤਾਰੀ, ਔਰ ਮਿੱਠੀ ਆਵਾਜ਼ ਗੀਤ ਗਾ ਰਹੇ ਆ। ਦੇ ਸੁਹਾਤੀ ਸੁੰਦਰ ਗਾਰੀ, ਸੁਖਦਾਰੀਆਂ ਸੁੰਦਰ ਸਿੱਠਣੀਆਂ ਦੇ ਰਿਹਾ। ਸਭੇ ਸ਼ਰੀਕਨ ਮਿਲ ਕਰ ਆਈ, ਸਾਰੀਆਂ ਸ਼ਰੀਕਣਾਂ ਮਿਲ ਕੇ ਆਈਆਂ। ਭੁਖਨ ਵਸਨ ਤਰੇ ਸ਼ਬ ਛਾਈ, ਸੋਹਣੇ ਗਹਿਣੇ ਕੱਪੜੇ ਪਾਏ, ਫੱਬ ਰਹੀਆਂ ਸੱਜ ਰਹੀਆਂ, ਗਜ ਗਾਵਣ ਕਹਿ ਖੰਜਨ ਨੇ, ਹਾਥੀ ਵਾਂਗ ਮਸਤ ਚਾਲ, ਮਮੋਲੇ ਵਰਗੀਆਂ ਅੱਖਾਂ, ਖੰਜਨ ਮੈਨੇ ਮਮੋਲਾ, ਨਾਗਰ ਗੀਤ ਗਾਏ ਪਿਕ ਬੈਨੇ। ਉਹ ਜਿਹੜੀਆਂ ਨਾਗਰ ਇਸਤਰੀਆਂ ਮਿੱਠੀ ਸੁਰ ਕੋਇਲ ਵਾਂਗ ਸੁਰੀਲੀ ਆਵਾਜ਼ ਵਿੱਚ ਗੀਤ ਗਾ ਰਹੇ ਹਾਂ। ਵਰਨਮਨ ਪਟ ਪਹਿਰਨ ਵੀ ਨਾ, ਤਰ੍ਹਾਂ ਤਰ੍ਹਾਂ ਦੇ ਕੱਪੜੇ ਨਵੇਂ ਪਾ ਕੇ, ਕੱਟ ਜਨ ਛੀਨ ਔਰੋਜਨ ਪੀਨਾ, ਉਹਨਾਂ ਦੇ ਇਸ ਤਰ੍ਹਾਂ ਲੱਕ ਵਗੈਰਾ ਔਰ ਸੂਖਮ ਅਤੇ ਜਿਹੜੇ ਸਥਲ ਬੜੇ ਕਠੋਰ ਹਨ, ਪੀਨਾ ਕਠਨ। ਅਲੰਕਾਰ ਨਾ ਕੰਚਨ ਪੀਨੇ, ਗਹਿਣੇ ਨਗ ਸੋਨੇ ਦੇ ਆ, ਕਰਨਪੁਰ ਕਰ ਵਰ ਬੇਸਰ ਕੀਨੇ, ਕੰਨਾਂ ਨੇ ਵਾਲੀਆਂ ਨੱਥਾਂ ਬਹੁਤ ਵਧੀਆ, ਕਰਨਪੁਰ ਕੰਨਾਂ ਨੇ ਵਾਲੀਆਂ ਬੇਸਰ ਨੱਥਾਂ ਵਗੈਰਾ, ਸ਼ੁਦਰ ਘੰਟਕਾ ਅੰਗਦ ਕੰਗਣ ਔਰ ਤੜਾਗੀਆਂ ਅੰਗਦ ਬੋਠੇ ਕੰਗਣ ਵਗੈਰਾ, ਸ਼ਬਦ ਕਰੇ ਜੇ ਪੈਰੇ ਅੰਗਨ, ਅੰਗਾਂ 'ਚ ਪੈਰੇ ਮਿੱਠੀ ਆਵਾਜ਼ ਪੈਦਾ ਕਰ ਰਹੇ। ਚੌਵੀ ਪਈ ਪੌਣ ਮੈਂ ਭਾਰੀ ਪੀਰਾਂ, ਮਹਿਤਾ ਜੀ ਦੇ ਘਰ 'ਚ ਬੜੀ ਭੀੜ, ਵੱਡਿਆਂ ਲੋਕਾਂ ਦੇ ਅਤੇ ਵੈਸੇ ਵੀ ਹੋ ਜਾਂਦਾ, ਪੀ ਉਤਸ਼ਾਹ ਕੀ ਸੁਣੀ ਗੰਭੀਰਾਂ, ਬੜੀਆਂ ਉਤਸ਼ਾਹ ਦੀਆਂ ਖੁਸ਼ੀ ਭਰੀਆਂ ਧੁਨੀਆਂ ਆਵਾਜ਼ਾਂ, ਹਾਂਜੀ ਜਿਹੜੀਆਂ ਉਹ ਹੋ ਰਹੀਆਂ। ਕਪਟ ਵੇਸ ਮੈਂ ਦੇਵ ਬਦੂਟੀ, ਫਿਰ ਹੈ ਦੇਵਤਿਆਂ ਦੀਆਂ ਬਦੂਟੀ ਬੋਟੀਆਂ, ਉਹ ਵੀ ਆਪਣਾ ਲਿਬਾਸ ਬਦਲ ਕੇ, ਗਾਵੇ ਮਨੋ ਜਗਤ ਸੁੱਖ ਲੁੱਟੀ, ਉਹ ਪੱਛਰਾਂ ਵੀ ਗਾ ਰਹੀਆਂ, ਜਗਤ ਦੇ ਸੁੱਖ ਨੂੰ ਲੁੱਟ ਰਹੀਆਂ। ਕਾਲੂ ਆਲੇ ਮੰਗਲ ਸਾਜੇ, ਮਹਿਤਾ ਜੀ ਦੇ ਆਲੇ ਘਰ ਮੰਗਲ ਖੁਸ਼ੀਆਂ ਖੇੜੇ, ਹਾਂਜੀ ਦਰ ਪਰ ਲੱਗ ਨਿਸ਼ਾਨ ਸ਼ੁਭ ਵਾਜੇ, ਦਰਵਾਜ਼ੇ ਦੇ ਛੋਟੇ ਛੋਟੇ ਨਗਾਰੇ ਵੀ ਸੁੰਦਰ ਢੰਗ ਨਾਲ ਵੱਜ ਰਹੇ ਹਨ। ਢਾਡੀ ਪਾੜ ਜੋ ਮੰਗਣ ਹਾਰੇ, ਢਾਡੀ ਜਿਹੜੇ ਭਾਟ ਲੋਕ ਮੰਗਣ ਵਾਲੇ, ਜਿਹੜੇ ਭੱਟ ਸਕੇ ਨਾ, ਇਹ ਫਿਰ ਛਿਜਰੇ ਸੁਣਾਉਂਦੇ ਸੀ, ਫਲਾਨੇ ਦਾ ਫਲਾਨਾ, ਫਲਾਨੇ ਦਾ ਫਲਾਨਾ, ਕਈ ਸੈਂਸੀ ਜਾਂ ਮਰਾਸੀ ਵੀ ਸੁਣਾਉਂਦੇ ਸੀ। ਪਾਏ ਦਰਬ ਕੋ ਗੁਣਾਂ ਨੂੰ ਚਾਰੇ, ਗੁਣਾਂ ਦਾ ਉਚਾਰਨ ਕਰਕੇ ਧਨ ਪਾਉਂਦੇ ਸੀ। ਨਰ ਨਾਰੀ ਬਹੁਤ ਦੇਤ ਵਧਾਈ, ਇਸ ਦੀਆਂ ਬਹੁਤ ਵਧਾਈਆਂ ਦੇ ਰਿਹਾ, ਇਸਤਰੀਆਂ ਪੁਰਸ਼ ਦਰ ਪਰ ਭੀੜ ਪਈ ਅਧਿਕਾਈ, ਮਹਿਤਾ ਜੀ ਦੇ ਘਰ ਦੇ ਦਰਵਾਜ਼ੇ ਬੜੀ ਭੀੜ ਲੱਗੀ, ਦਿਨ ਉਚਿਤ ਲਖਿਓ ਜੋ ਜੈਸਾ, ਜਿਸ ਤਰ੍ਹਾਂ ਜਾਣ ਲੋੜਕਾਰ ਜਾਣਿਆ, ਉਹ ਲੋੜਕਾਰ ਨੂੰ ਉਸ ਤਰ੍ਹਾਂ ਦੀ ਯਥਾਯੋਗ ਭੇਟਾ ਦਿੱਤੀ, ਦੇਤ ਪੈ ਕਾਲੂ ਤਿੰਨ ਤੈਸਾ। ਇਸ ਤਰ੍ਹਾਂ ਮਹਿਤਾ ਜੀ ਉਹਨਾਂ ਨੂੰ ਦੇ ਰਿਹਾ ਦੋਰਾ, ਕਾਲੂ ਤਬ ਸਭ ਵਿਧ ਕਰੀ ਜੋ ਬੇਦੀ ਖੁੱਲੀ, ਮਹਿਤਾ ਜੀ ਨੇ ਜੋ ਬੇਦੀਆਂ ਦੀ ਖੁੱਲਦੀ ਰੀਤੀ ਸੀ ਉਹ ਕੀਤੀ ਸਾਰੀ ਵਿਧੀ ਨਾ, ਨਾਰ ਨਾਰੀ ਕੀਰਤ ਕਰਤ ਪੁਰ ਮੈਂ ਪਰਮ ਪੁਨੀਤ, ਇਸਤਰੀਆਂ ਨਗਰ ਸਾਰੇ ਬੜੀ ਵੱਡੀ ਪਵਿੱਤਰ ਵਡਿਆਈ ਕਰ ਰਹੇ ਹਨ। ਚੌਪਈ ਬਹੁਤ ਨਾਟ ਕੇ ਸੁੱਤ ਜਨਮਾਏ, ਇਹ ਕਹਿ ਰਹੇ ਵੱਡੇ ਧਨਾਟਾਂ ਦੇ ਪੁੱਤਰ ਜਨਮਿਆ, ਆਸ ਅਤਸਵ ਕਿਨੋ ਕਿਸਨੇ, ਇਹੋ ਜਿਹਾ ਉਤਸ਼ਵ ਕਿਸੇ ਨੇ ਵੀ ਨਹੀਂ ਕੀਤਾ, ਕਹਿ ਪਰਸਪਰ ਮਿਲ ਨਰ ਨਾਰੀ, ਇਸ ਤੇ ਪੁਰਖ ਮਿਲ ਕੇ ਕਹਿ ਰਹੇ ਹਨ ਜਨਮ ਸੁੱਤ ਕੋ ਕਰਮ ਔਜਾਰੀ, ਇਹ ਕਹਿੰਦੇ ਉਜਲੇ ਉੱਤਮ ਭਾਗਾਂ ਵਾਲੇ ਪੁੱਤਰ ਨੇ ਜਨਮ ਲਿਆ ਹੈ। ਖਸ਼ਟੀ ਕੀਨ ਭਲੇ ਕੁੱਲ ਚਾਲੀ, ਸਤਿਗੁਰੂ 6 ਦਿਨ ਹੋ ਗਏ ਛਟੀ ਦੀ ਰਸਮ ਮਨਾਈ, ਪਾਏ ਸੂਬ ਮੈਂ ਬਰਖਤ ਸਾਲੀ, ਅਤੇ ਫਿਰ ਭਲੀ ਪ੍ਰਕਾਰ ਕੁੱਲ ਦੀ ਜਿਹੜੀ ਰੀਤ ਸੀ, ਸੂਪ ਮੈਂ ਬਰਖਤ ਸਾਲੀ, ਸੂਪ ਛੱਜ 'ਚ ਪਾ ਕੇ ਬਰਖਤ ਸਾਲੀ, ਉਹ ਛਟੀ ਦੀ ਰਸਮ ਮਨਾਈ ਭਲੀ ਤਰ੍ਹਾਂ, ਹੈਂ ਕੁੱਲ ਚੱਲ ਪਈ ਹੈ ਜਿਵੇਂ ਹਿੰਦੂ ਮਤ ਦੇ ਵਿੱਚ, ਹਾਂਜੀ ਹੈਗਾ ਅਸ਼ਟ ਯੋਗਣੀ ਕੇ ਫਕੇਕਾ, ਅੱਠ ਯੋਗਣੀਆਂ ਦੀ ਫਕੇਕ ਪੂਜਾ ਕੀਤੀ, ਕੁਸ਼ਲ ਵਾਂਗ ਸੋਤਕੀ ਸਿਰ ਟੇਕਾ, ਪੁੱਤਰ ਦੀ ਕੁਸ਼ਲ ਅਤੇ ਮੱਥਾ ਟਕਾਇਆ। ਇਸ ਤਰ੍ਹਾਂ ਮਤਲਬ ਕਈ ਗੱਲਾਂ ਉਹ ਫਿਰ ਲਿਖ ਗਿਆ, ਕਿਉਂਕਿ ਹਾਲੇ ਪੁਰਾਣੀਆਂ ਰੀਤੀਆਂ ਰਿਵਾਜ਼ ਜਿਹੜੇ ਸੀ ਉਹ ਚੱਲ ਰਹੇ ਸੀ, ਤਾਂ ਫਿਰ ਗੁਰੂ ਸਾਹਿਬ ਨੇ ਬਾਅਦ ਵਿੱਚ ਆ ਕੇ ਸਾਰਾ ਕੁਛ ਇੱਧਰਲਾ ਗਿਆਨ ਧਿਆਨ ਦਿੱਤਾ। ਉਸ ਵੇਲੇ ਫਿਰ ਉਹ ਜੋ ਸਨਾਤਨੀਆਂ ਦੇ ਵਿੱਚ ਰਿਵਾਜ਼ ਜਿਹਾ ਹੈਗੇ ਆ ਉਹਦੇ ਮੁਤਾਬਕ ਉਹ ਘਰ ਕਰਾ ਰਹੇ ਆ ਅਤੇ ਬਾਕੀ ਅਤੇ ਮਹਾਰਾਜ ਫਿਰ ਸਮੇਂ ਦੇ ਨਾਲ ਸਾਰੀ ਸੰਮਤ ਜਿਹੜੀ ਆ ਉਹ ਗਾਂ ਦੇਣਗੇ ਅਤੇ ਜਿਹੜਾ ਇਸ ਤਰ੍ਹਾਂ ਦਾ ਵਿਚਾਰ ਆ ਫਿਰ ਉਹ ਬਦਲ ਜਾਏਗਾ। ਸੋ ਪਾਏ ਸੂਪ ਮੈਂ ਬਰਕਤ ਸਾਲੀ ਸੂਪ ਨਾਲ ਆਪਣੇ ਛੱਜਦਾ ਹੁੰਦਾ ਪਾਏ ਸੂਤ ਮੈਂ ਬਰਕਤ ਸਾਲੀ ਅਤੇ ਫਿਰ ਉਹਦੇ 'ਚ ਆਪਣੀ ਜਿਹੜੀ ਸਾਲੀ ਫੁੱਲੀਆਂ ਹੁੰਦੀਆਂ ਨਾ ਹਾਂਜੀ ਉਹ ਫੁੱਲੀਆਂ ਨੂੰ ਪਾਉਂਦੇ ਆ ਇਸ ਤਰ੍ਹਾਂ ਦਾ ਇਹ ਕਰਦੇ ਆ ਪਾਏ ਸੂਪ ਮੈਂ ਬਰਕਤ ਸਾਲੀ ਅਤੇ ਸੱਠੀ ਦੇ ਜਿਹੜੇ ਚੌਲ ਜਿਹੇ ਹੁੰਦੇ ਆ ਇਸ ਤਰ੍ਹਾਂ ਦੇ ਉਹ ਛੱਜ ਵਿੱਚ ਪਾ ਕੇ ਫੁੱਲੀਆਂ ਜਿਹੀਆਂ ਪਾ ਕੇ ਹਾਂਜੀ ਅਤੇ ਇਸ ਤਰ੍ਹਾਂ ਦਾ ਇਹ ਜਿਹੜਾ ਇਹ ਕਰਦੇ ਆ ਹਾਂਜੀ ਪਾਏ ਸੂਪ ਮੈਂ ਬਰਕਤ ਸਾਲੀ ਇਸ ਤਰ੍ਹਾਂ ਦੀ ਕਿਰਿਆ ਉਹਨਾਂ ਨੇ ਇਹ ਕੀਤੀ ਕਰਾਈ ਜਾਂ ਫੁੱਲੀਆਂ ਦੀ ਜਿਵੇਂ ਉਹ ਛੱਟੀ ਦੀ ਰਸਮ ਮਨਾਈ ਹੈ ਇਹ ਭਲੀ ਕੁੱਲ ਚੱਲ ਪਈ ਹੈ ਜਦੋਂ ਇਹ ਹਿੰਦੂ ਮਤ 'ਚ ਨਾ 6 ਦਿਨ ਹੋ ਜਾਂਦੇ ਆ ਫਿਰ ਇਹ ਛੱਟੀ ਦੀ ਰਸਮ ਮਨਾਉਂਦੇ ਆ ਤੇਰੀ ਵੀ ਕੀਤੀ ਹੋਣੀ ਨਾ ਬੋਲਦਾ ਨਹੀਂ ਤੇਰੀ ਕੀਤੀ ਹੋਣੀ ਇਹਨਾਂ ਨੇ ਮੰਮੀ ਆਪਣੀ ਪੁੱਛ ਲਈ ਵੀ ਛੱਟੀ ਕੀ ਹੁੰਦੀ ਹੈ ਛੱਟੀ ਦੀ ਰਸਮ ਮਨਾਈ ਛੱਟੀ ਦੀ ਰਸਮ ਮਨਾਈ ਭਲੀ ਅਤੇ ਕੁੱਲ ਚੱਲ ਪਈ ਹੈ ਉਹਦਾ ਮਤਲਬ ਹੁੰਦਾ ਪਾਏ ਸੂਪ ਮੈਂ ਬਰਕਤ ਸਾਲੀ ਅਤੇ ਹੁਣ ਸਾਡੀ ਜਿਹੜੀ ਕੁੱਲ ਆ ਉਹ ਚੱਲ ਪਈ ਸਾਡੀ ਕੁੱਲ ਦਾ ਗਾਹਾਂ ਵਾਧਾ ਹੋਇਆ ਭਲੀ ਕੁੱਲ ਚੱਲ ਪਈ ਇਹ ਛੱਜ ਚਾਵਲ ਪਾ ਕੇ ਹਾਂਜੀ ਛੱਟੇ ਆ ਪਾਏ ਸੂਪ ਮੈਂ ਬਰਕਤ ਸਾਲੀ ਇਹ ਛੱਜ ਵਿੱਚ ਚਾਵਲ ਪਾ ਕੇ ਬਰਕਤ ਛੱਟਦੇ ਆ ਅਸ਼ਟ ਯੋਗ ਨੇ ਕਿਹਾ ਫਕੇਕਾ ਅੱਠਾਂ ਜਨ ਪੂਜਾ ਕੀਤੀ ਕੁਸਲ ਮਾਂਗ ਸੁੱਤ ਕੀ ਸਿਰ ਟੇਕਾ ਪੁੱਤ ਦੀ ਰਾਜੀ ਖੁਸ਼ੀ ਵਾਸਤੇ ਮੱਥਾ ਟਿਕਾਇਆ ਸਿਰ ਟੇਕਾ ਮੈਨੇ ਮੱਥਾ ਟਿਕਾਇਆ ਤ੍ਰੋਦਸ ਦਿਓਸੈ ਸੰਖਿਆ ਕਿੰਨੀ 13 ਦਿਨ ਗਿਣਤੀ ਕੀਤੀ ਗਈ ਸੰਖਿਆ ਗਿਣਤੀ ਕੀਤੀ ਆਏ ਉਹਦੇ 'ਚ ਕਾਲੂ ਸੋ ਦਿਨ ਬਾਹਮਣ ਆ ਗਿਆ ਅਤੇ ਫਿਰ ਮਹਿਤੇ ਕਾਲੂ ਨੇ ਖਬਰ ਦਿੱਤੀ ਮਹਿਤੇ ਕਾਲੂ ਨੂੰ ਖਬਰ ਦਿੱਤੀ ਸਿਸਕੋ ਨਾਨਕ ਨਾਮ ਤ੍ਰਿਜੈ ਬਾਲਕ ਦਾ ਨਾਂ ਨਾਨਕ ਰੱਖੋ ਇਸ ਕੀ ਸਰਵ ਕੋ ਨਾ ਜਾਣੀਏ ਇਹਦੇ ਬਰਾਬਰ ਹੋਰ ਕਿਸੇ ਨੂੰ ਨਾਮ ਨੂੰ ਨਾ ਜਾਣਿਆ ਚੋਵੀ ਪੰਡਿਤ ਕਹਿ ਸੋ ਪਵਾਇਓ ਚੋਲਾ ਪੰਡਿਤ ਨੇ ਕਿਹਾ ਕਿ ਅਤੇ ਚੋਲਾ ਪਾਓ ਤਾਂ ਉਹ ਕਾਲੂ ਮੁਕਤ ਹੀ ਬਚ ਬੋਲੋ ਅਤੇ ਮਹਿਤਾ ਜੀ ਮੁਕਤ ਤੋਂ ਬਚਨ ਬੋਲੇ ਰਲਵੇਂ ਨਾਮ ਤੁਰਕ ਨਹੀਂ ਇਹ ਪੰਡਿਤ ਜੀ ਨਾਂ ਕਿਹੋ ਜਿਹਾ ਰੱਖਤਾ ਰਲਿਆ ਮਿਲਿਆ ਜਾਂ ਨਾ ਤੁਰਕਾਂ ਦਾ ਨਾ ਹਿੰਦੂਆਂ ਦਾ ਨਾ ਰੱਖ ਵੇ ਨਾਮ ਦੇ ਜਿੰਦੂ ਇਹ ਬ੍ਰਾਹਮਣ ਇਹ ਨਾਂ ਨਾ ਰੱਖ ਅਵਰ ਨਾਮ ਕੋ ਸੋ ਧਰੀਜੈ ਹੋਰ ਜਿਹੜਾ ਨਾਮ ਆ ਸੋਧ ਵਿਚਾਰ ਕੇ ਰੱਖੋ ਹਿਰਦੇ ਸ਼ੋਧਾ ਭੇਦ ਲਿਖੀ ਜੈ ਹਿਰਦੇ ਚੰਗੇ ਮਾੜੇ ਦਾ ਭੇਦ ਜਾਣ ਲਓ ਜੋ ਖਤਰੀ ਦੇ ਕੁੱਲ ਭਲਾ ਗਾ ਜੋ ਖਤਰੀ ਦੀ ਕੁੱਲ ਵਿੱਚ ਚੰਗਾ ਲੱਗੇ ਧਰੋ ਨਾਮ ਅਸ ਵਿਪਰ ਸੁਭਾਗੇ ਇਹ ਸ੍ਰੇਸ਼ਟ ਬ੍ਰਾਹਮਣ ਢੁਕਮਾ ਸਹੀ ਅਨੁਕੂਲ ਨਾ ਰੱਖੋ ਦੁਰਾ ਪੂਰਵ ਰੱਖੇ ਨਾਮ ਜੇ ਪਛ ਹਿੰਦੂ ਨੂੰ ਜੋ ਹਿੰਦੂਆਂ 'ਚ ਪਹਿਲਾਂ ਨਾਂ ਰੱਖੋ ਰੱਖੇ ਜਾਂਦੇ ਆ ਜਿਹੜੇ ਚੰਗੇ ਆ ਸੋ ਤੁਮਰੇ ਦਾ ਵਿਚਾਰ ਕਰ ਕਹੋ ਨਾ ਤਰਕ ਕੋਈ। ਉਹ ਹਿਰਦੇ ਚੰਗੇ ਵਿਚਾਰ ਰੱਖੇ, ਕੋਈ ਵੀ ਤਰਕ ਉਤਰ ਨਾ ਕਰੇ ਵੀ ਕਿਹੋ ਜਿਹਾ ਨਾ ਰੱਖਦਾ। ਚੌਪੇ ਸੁਣਿਓ ਸੁਣਨ ਦਿਜ ਬਚਨ ਚਾਰ। ਇਹ ਗੱਲ ਸੁਣ ਕੇ ਬ੍ਰਾਹਮਣ ਨੇ ਬਚਨ ਕੀਤਾ, ਜਾ ਤੂੰ ਮੇਰੇ ਸੁੱਤ ਵੱਡਾ ਅਵਤਾਰ, ਇਹ ਤੇਰਾ ਪੁੱਤਰ ਵੱਡਾ ਅਵਤਾਰ ਹੈ, ਰਾਮ ਕ੍ਰਿਸ਼ਨ ਅਵਤਾਰ ਜੋ ਹੈ। ਇਹ ਰਾਮ ਕ੍ਰਿਸ਼ਨ ਜਿਹੜੇ ਵਿਸ਼ਨੂੰ ਦੇ ਅਵਤਾਰ ਹੋਏ, ਪੂਜੇ ਦੇ ਅੰਦਰ ਮੰਨੇ ਤੁਰਕ, ਉਹਨੂੰ ਹਿੰਦੂ ਮੰਨਦੇ ਤੁਰਕ ਨਹੀਂ ਮੰਨਦੇ, ਇਸ ਕੋ ਮੰਨਿਆ ਗਿਆ ਦੋ, ਇਸ ਬਾਲਕ ਨੂੰ ਦੋਨੋਂ ਮੰਨਣਗੇ, ਹਿੰਦੂ ਤੁਰਕ ਸਿੱਖ ਹੋਏ ਸਭ ਕੋ, ਹਿੰਦੂ ਮੁਸਲਮਾਨ ਸਾਰੇ ਦੇ ਸਿੱਖ ਹੋਣਗੇ। ਇਸ ਕੇ ਚਰਨ ਪੋਤ ਕੀ ਨਿਆਈ, ਇਹਦੇ ਚਰਨ ਜਿਹੜੇ ਪੋਤ ਜਹਾਜ਼ ਦੀ ਨਿਆਈ ਹਨ, ਪਾਰ ਪਰੈ ਪਰਮਾਰਥ ਪਾਈ, ਔਰ ਉਹ ਸੰਸਾਰ ਤੋਂ ਪਾਰ ਕੇ ਮੁਕਤੀ ਪ੍ਰਾਪਤ ਕਰ ਲੈਣਗੇ। ਜਿਹੜਾ ਇਹਨੇ ਚਰਨ ਨਾ ਲੱਗੇਗਾ, ਪਾਰ ਪੈ ਜਾਏਗਾ, ਪਰਮਾਰਥ ਨੂੰ ਮੁਕਤੀ ਨੂੰ ਪਾ ਲਏਗਾ। ਸੰਗਤ ਕਰਿਆ ਤਰਿਆ ਭਵਸਾ, ਜਿਹੜਾ ਸੰਗਤ ਕਰੇਗਾ ਸੰਸਾਰ ਸੰਗਤ ਤਰ ਜਾਏਗਾ, ਸਗਲ ਜਤਮੈਂ ਹੋਏ ਜਾਗ, ਸਾਰਿਆਂ ਦਾ ਪ੍ਰਗਟ ਹੋ ਜਾਏਗਾ। ਬਹੁਤ ਨਾਨਕ ਕਰੇ ਅਧਾਰਾ, ਬਹੁਤ ਪੁਰਸ਼ਾਂ ਦਾ ਕਲਿਆਣ ਕਰੇਗਾ, ਨਾਮ ਭਗਤ ਦੇ ਦਾਨ ਉਹ ਅਧਾਰਾ, ਨਾਮ ਭਗਤੀ ਦਾ ਦਾਨ ਬੜੀ ਅਧਾਰਤਾ ਨਾਲ ਦੇਣਗੇ। ਖੁੱਲ੍ਹ ਦਿਲੀ ਨਾ ਦੋਰਾ ਬਣ ਤਨ ਪੂਮ ਆਕਾਸ਼ ਮੈਂ ਹੋਇਆ ਪ੍ਰਤਾਪ, ਜੰਗਲਾਂ ਜੜੀਆਂ ਬੂਟੀਆਂ ਧਰਤੀ ਆਕਾਸ਼ ਬਹੁਤ ਵੱਡਾ ਤੇਜ਼ ਪ੍ਰਤਾਪ ਹੋਏਗਾ। ਪਰਮ ਰਾਧ ਪੁਰਖ ਪਰ ਮਾਨਵ ਕਰ ਹੈ ਜਾਪ, ਇਹ ਪਰਮ ਆਤੁਰੈਤ ਪੁਰਖ ਪੂਰਨ, ਸਾਰੀ ਮਨੁੱਖਤਾ ਇਹਨਾਂ ਦਾ ਜਾਪ ਕਰੇਗੀ। ਚੌਪੇ ਗੋਗਿਰ ਸਾਗਰ ਮਾਰਗ ਦੇ, ਧਰਤੀ ਪਹਾੜੀ ਨੂੰ ਸਮੁੰਦਰ ਰਾਹ ਦੇਣਗੇ। ਇਸ ਵਾਸਤੇ ਰਾਜ ਸਮੇਤ ਸਹੀ ਦਿਨ ਰਾਤੀ ਦੀ ਆਏ ਸਾਗਰ ਰਹਿਣਗੇ। ਘਰ ਵਿਚਾਰ ਔਰ ਨਾਨਕ ਨਾਮ, ਮੈਂ ਬੜੀ ਵਿਚਾਰ ਕੇ ਨਾਂ ਨਾਨਕ ਰੱਖਿਆ, ਜਾਂਦੇ ਮੈਂ ਰੱਖਿਓ, ਮੈਂ ਬੜਾ ਸੁੰਦਰ ਨਾਂ ਰੱਖਿਆ ਹੈ। ਹਿੰਦੂ ਤੁਰਕ ਜਪੇਂਗੇ ਦੋ, ਹਿੰਦੂ ਤੁਰਕ ਦੋਨੋਂ ਜਪਣਗੇ। ਸ਼ਾਮਿਲ ਨਾਮ ਇਹ ਜਾਣੋ ਸੁਮਿਲ ਨਾਮ, ਕਹਿੰਦੇ ਤਾਂ ਮਿਲਿਆ ਜੁਲਿਆ ਨਾਮ ਜਿਹੜਾ ਹੈ, ਇਹ ਤੁਸੀਂ ਇਹ ਬੀਜ ਹੈ, ਇਹਨੂੰ ਸਮਝ ਲੈਣਾ ਕਰੋ। ਪਾਪੋਤਰੀ ਮੈਂ ਸ਼ੁਭ ਐ, ਪਾਪੋਤਰੀ ਮੈਂ ਇਹ ਸ਼ੁਭ ਬਾਤਾਂ, ਜਨ ਪੱਤਰੀ ਸਾਰੀਆਂ ਸ਼ੁਭ ਗੱਲਾਂ, ਜੋ ਹੇਰੀ ਸੋ ਪਾਖੀ ਖਿਆਤਾ, ਜਿਹੜੀ ਮੈਂ ਦੇਖੀ ਉਹ ਪ੍ਰਗਟ ਤੌਰ 'ਤੇ ਕਹਿ ਦਿੱਤੀ ਹੈ, ਪ੍ਰਗਟ ਹੋ ਜਾਏਗੀ ਗੱਲ। ਕਾਲੂ ਕੂਰਨਾ ਲਖੀਏ ਕੋ, ਮਹਿਤਾ ਜੀ ਇਸ ਗੱਲ ਨੂੰ ਝੂਠਾ ਨਾ ਜਾਣਿਓ, ਕਈ ਸੱਚ ਨਿਸ਼ਚੈ ਹੋਏ ਸੋ, ਯਕੀਨ ਕਰ ਨਿਸ਼ਚਾ ਕਰ, ਇਹ ਬਿਲਕੁਲ ਨਿਸ਼ਚਿੰਤ ਹੋ ਜਾ। ਨਾਨਕ ਨਾਮ ਅਰਥ 'ਤੇ ਸੁਣੀਏ, ਇਹਦਾ ਜੋ ਨਾਨਕ ਨਾਮ ਇਹਦਾ ਅਰਥ ਸੁਣ ਲਿਆ, ਪਰਮ ਵਰਨ ਵਰ ਉਰਮੈਂ ਗੁਣੀ, ਬੜੇ ਸ੍ਰੇਸ਼ਟ ਅੱਖਰ ਹਿਰਦੇ ਵਿਚਾਰ ਲਈਏ, ਤੁਹਾਨੂੰ ਅਰਥ ਦੱਸਦੇ ਹਾਂ। ਕਵਿਤ ਪਰਾਗ ਜੋ ਨਕਾਰ ਨਾ ਪਮਾਨ ਆਬਦਾਨ, ਜਾਣਤਾ ਹੂੰ ਅਤੇ ਆਕਾਰ ਲੈ ਅਨਕ ਪੁੰਨ ਤੀਨ ਹੈ। ਪਹਿਲਾਂ ਨੰਨਾ ਖਰਿਆ ਉਦਾਰਥ ਪੁਰਖ, ਅਤੇ ਪਹਿਲੇ ਨੰਨੇ ਦੇ ਕੰਨੇ ਨੂੰ ਐੜਾ ਜਾਣ ਲਓ, ਇਸ ਤਰ੍ਹਾਂ ਬਣ ਗਿਆ ਅਣਖ, ਅਣਖ ਸ਼ਬਦ ਪਦ ਬਣ ਗਿਆ। ਇਸ ਪਦ ਦੇ ਵਿੱਚ ਜਿਹੜੇ ਆਏ ਦੂਜੇ ਨੰਨੇ ਵਿੱਚ ਦੂਜਾ ਐੜਾ ਆ, ਦੂਸਰੇ ਨਕਾਰ 'ਤੇ ਨਕਾਰ ਕੇ ਆਕਾਰ ਪਇਓ, ਅਨ ਅੱਖ ਚਾਰ ਵਰਨ ਸੋ ਕੀਨ ਹੈ। ਇਸ ਵਾਸਤੇ ਬਣ ਗਿਆ ਅਨ ਅੱਖ, ਇਹ ਦੋ ਪਦ ਬਣ ਗਏ ਅਤੇ ਚਾਰ ਅੱਖਰ ਹੋ ਗਏ। ਹਾਂਜੀ, ਅਨ ਅੱਖ ਚਾਰ ਵਰਨ ਸੋ ਕੀਨ ਹੈ, ਚਾਰ ਅੱਖਰ ਹੋ ਗਏ। ਅੱਖ ਨਾਮ ਦੁੱਖ ਵਿਧਾ ਜਗਤ ਮਦ, ਜਾਂ ਨਰ ਕੋ ਨਹੀਂ ਦੁੱਖ ਸਦਾ ਸੁਖ ਨਹੀਂ। ਅੱਕ ਨਾਮ ਦੁੱਖ ਦਾ, ਦੁੱਖ ਵਿਧਾ ਜਗਤ ਮਦ, ਇਸ ਵਾਸਤੇ ਅੱਕ ਦਾ ਦੁੱਖ ਆ ਅਤੇ ਅਨ ਦਾ ਅਰਥ ਨਹੀਂ। ਭਾਵ ਕੀ ਹੋਇਆ, ਅਰਥ ਇਹ ਬਣ ਗਿਆ ਜਿਸ ਪੁਰਖ ਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ, ਸਦਾ ਆਨੰਦ ਸਰੂਪ ਦੇ ਵਿੱਚ ਲੀਨ ਰਹਿੰਦਾ ਹੈ। ਐਸੋ ਹੀ ਨਾਨਕ ਦੇ ਨਾਮ ਕਰ ਚੀਨ ਸਤ ਚਿੱਤ ਆਨੰਦ ਨਿਤ ਭਗਤ ਅਧੀਨ। ਇਸ ਵਾਸਤੇ ਕਹਿੰਦੇ ਜਿਹੜਾ ਸਦਾ ਹੀ ਸਤ ਚਿੱਤ ਆਨੰਦ ਸਰੂਪ ਆ ਉਹ ਨਾਨਕ ਆ, ਅਥਵਾ ਅਰਖ ਬੰਤ ਖੁਸ਼ੀ ਅਨੰਤ ਰੂਪ। ਹਾਂਜੀ, ਸਦਾ ਖੁਸ਼ੀ ਰਹਿਣ ਵਾਲਾ ਨਾ ਪੁਰਖ, ਅੰਨ ਨਹੀਂ ਅੱਕ ਦੁੱਖ, ਜਿਸ ਪੁਰਖ ਨੂੰ ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ। ਐਸੋ ਇਹ ਨਾਨਕ ਦੇ ਨਾਮ ਕੋ ਅਰਥ ਚੀਨ, ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦੇ ਅਰਥ ਚੀਨ ਜਾਣ ਲੈ, ਸੱਚ ਆਨੰਦ ਨਿੰਦ ਭਗਤੀ ਨੂੰ ਸਦਾ ਭਗਤੀ ਦੇ ਅਧੀਨ ਹੈ। ਇਹ ਨਾਨਕ ਪਦ ਦੇ ਅਰਥ ਕਰ ਦਿੱਤੇ ਹੈ। ਦੋਹਰਾ ਪਰਮਾ ਕਾਲੂਗੜ ਸੁਣਦੇ ਜੁੜ ਕੇ ਬਹਿਣ, ਪੰਡਿਤ ਜੀ ਦੇ ਵਜਨ ਸੁਣ ਕੇ ਮਹਿਤਾ ਜੀ ਬੜੇ ਖੁਸ਼ ਹੋ ਗਏ। ਸਾਦਰ ਦੀਨੋ ਪਾਇਨ ਗਏ ਬਹੁਤ ਨਜੈਨ। ਬੜੇ ਸਰਕਾਰ ਨੇ ਉਹ ਪਾਣੀ ਨੂੰ ਭੇਟਾ ਦਿੱਤੀ ਅਤੇ ਉਹ ਭੇਟਾ ਲੈ ਕੇ ਆਪਣੇ ਘਰ ਚਲਾ ਗਿਆ। ਚੌਪੇ ਜਾਪਦਾ ਹਿਰਦੇ ਵਿਚਾਰ ਜਾਣ ਵੇਲੇ ਪੰਡਿਤ ਜੀ ਹਿਰਦੇ ਵਿਚਾਰ ਰਹੇ, ਕੜੀ ਗਿਣ ਹੋ ਤਾਂ ਤਿਆਰ, ਗਿਣਤੀਆਂ ਗਿਣਦਾ ਅਤੇ ਦੁਖੀ ਵੀ ਹੋ ਰਿਹਾ। ਦੇਹ ਬਿਰਧ ਕੀ ਬੈਸ ਵਿਹਾਵਾ, ਮੇਰਾ ਸਰੀਰ ਬਿਰਧ ਹੋ ਗਿਆ, ਉਮਰ ਜਿਹੜੀ ਵਿਹਾਵਾ ਬੈਸ ਬੀਤ ਰਹੀ ਹੈ, ਜਾਂਦੇ ਪੈ ਮੁਝ ਮਨ ਪਛਤਾ। ਮੇਰੇ ਮਨ ਨੂੰ ਇਹ ਪਛਤਾਵਾ ਕਿ ਮੈਂ ਪਹਿਲਾਂ ਸਰੀਰ ਤਿਆਗ ਗਿਆ ਅਤੇ ਇਹਨਾਂ ਦਾ ਇਹ ਸਾਰਾ ਤੇਜ ਪ੍ਰਤਾਪ ਸ਼ਾਇਦ ਨਾ ਦੇਖ ਸਕਾਂ, ਨਾ ਦੇਖ ਮੈਂ ਇਸ ਪ੍ਰਤਾਪ, ਮੈਂ ਇਹਨਾਂ ਦਾ ਪ੍ਰਤਾਪ ਨਹੀਂ ਦੇਖ ਸਕਾਂਗਾ। ਪੂਰਬ ਸੋ ਪੰਡਿਤ ਆਪੂ, ਪੰਡਿਤ ਜੀ ਆਪਣੇ ਆਪ 'ਚ ਬੜਾ ਭੂਰ ਬਹੁਤ ਦਸੂਰ ਝੂਰ ਰਿਹਾ, ਕੌਲਕ ਮੈਂ ਜੀਵਨ ਜਗ ਮੈਂ ਕਦੋਂ ਤੱਕ ਸੰਸਾਰ ਮੈਂ ਜੀਵਾਂਗਾ, ਪੂਰਨ ਭਾਗ ਹੈ ਕਿ ਮਮਨਾ, ਮੇਰੇ ਕੋਲ ਪੂਰੇ ਭਾਗ ਹੈਗੇ ਆ ਜਾਂ ਨਹੀਂ, ਸੇਸਤਾ ਤਾਂ ਜਾਵੇ ਤਰਨਾ ਹੀ। ਕਿਉਂਕਿ ਬਾਲਕਬਨ ਤਿਆਗ ਕੇ ਜਦੋਂ ਨੌਜਵਾਨੀ ਚਾਹੁਣਗੇ ਉਧਰੇ ਨਰ ਬਹੁਤ ਸੰਗਤ ਪਾਏ, ਇਹਨਾਂ ਸੰਗਤ ਪਾ ਕੇ ਬਹੁਤ ਪੁਰਸ਼ਾਂ ਦਾ ਆਧਾਰ ਹੋਏਗਾ। ਬਿਨੇ ਕਰੋ ਮੈਂ ਕਰਿਆ ਉਧਾਰਾਂ, ਮੈਂ ਹੁਣ ਬੇਨਤੀ ਕਰਾਂਗਾ ਮੇਰੇ ਕਲਿਆਣ ਕਰ ਦਿਓ, ਪਾਬੰਧਨ 'ਤੇ ਹੋਏ ਛੁਟਕਾਰਾ, ਸੰਸਾਰ ਦੇ ਬੰਧਨ ਮੇਰਾ ਛੁਟਕਾਰਾ ਹੋ ਜਾਏ। ਦੁਆਰਾ ਅੰਤਰਜਾਮੀ ਜਾਣ ਹੀ ਮਮ ਉਰਕੀ ਜੇ ਬਾਲ, ਅੰਤਰਜਾਮੀ ਬਾਲਕ ਜੇ ਮੇਰੇ ਮਨ ਦੀ ਗੱਲ ਜਾਣਦੇ, ਲੈ ਜਾ ਕੇ ਦਿਖਾਏ ਮੁਝ ਦਿਓ ਦੁੱਖ ਭੇਜ ਦਿਆ, ਇਹ ਮੈਨੂੰ ਲੀਲਾ ਦਿਖਾ ਕੇ ਕੋਈ ਉਪਦੇਸ਼ ਦੇਵਣਾ ਕਰਨ। ਚੌਵੇ ਸਹਿਤ ਗਿਆਨ ਕੇ ਬੋਲਿਆ ਜਬ ਲਓ, ਜਦੋਂ ਗਿਆਨਾਂ ਕੁਝ ਬੋਲਣਗੇ ਰਾਖੋ ਇਹ ਸਰੀਰ ਮਮਤਾ ਬਲੋ, ਉਦੋਂ ਤੱਕ ਜੀਵਾਂਗਾ ਸਰੀਰ ਨੂੰ ਰੱਖਾਂਗਾ। ਕਰਤ ਮਨੋਹ ਗਿਆ ਨਿਕੇਤਾ, ਇਸ ਤਰ੍ਹਾਂ ਮਨ ਵਿੱਚ ਹੋਰਨਾ ਕਰਦਾ ਨਿਕੇਤ ਕਰ ਚਲ ਗਿਆ। ਜਪਤ ਨਾਮ ਉਪਰ ਗਿਆ ਹੇਤਾ, ਨਾਮ ਨੂੰ ਜਪਦਾ ਮੁਕਤੀ ਵਾਸਤੇ, ਵਰਗ ਉਪਵਰਗ ਮੁਕਤੀ ਦੇ ਹੇਤ ਕਾਰਨ, ਅਤੇ ਪਛਾਤ ਹੈ ਵੀ ਤਿਓ ਗੱਲ, ਇਸ ਤੋਂ ਪਿੱਛੋਂ ਕੁਝ ਸਮਾਂ ਬੀਤ ਗਿਆ, ਸਨੇ ਸਨੇ ਤਨ ਹੋਤ ਵਿਸਾਲਾ, ਹੌਲੀ ਹੌਲੀ ਉਹਨਾਂ ਦਾ ਸਰੀਰ ਵੱਧ ਆ ਗਿਆ। ਜੀਵ ਦੇ ਹਿਰਦੇ ਗਿਆਨ ਮੁੱਖ, ਜਿਹੜੀ ਵੀ ਇਹਨੇ ਹਿਰਦੇ ਗਿਆਨ ਅਤੇ ਮੁਕਤੀ ਲਈ, ਇਸ ਤੋਂ ਬਾਅਦ ਦੁਵੈਤ ਹੱਥ ਦੁੱਖ, ਗਿਆਨ ਵੱਧ ਰਿਹਾ ਦੁਵੈਸ਼ ਦੇ ਦੋਸ਼ ਜਿਹੜੇ ਆ ਹਮੇਸ਼ਾ ਨਾਸ ਹੋ ਰਿਹਾ ਹਰ ਰੋਜ਼। ਇਹ ਸ਼੍ਰੀ ਗੁਰੂ ਨਾਨਕ ਪੁਰਾਣ ਗ੍ਰੰਥੇ ਪੂਰਵਰ ਦੇ ਨਾਮ ਤਰਨਾ ਪ੍ਰਸੰਗ ਵਰਨਾਮ 74 ਤੋਂ ਅਧਿਆਇ, ਇਹ ਪੂਰਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।